भाई साहब तकरीबन हर रोज एक प्रकरण आधार बना के कीर्तन सर्वन करा रहे ने। ये बड़ी चंगी गल है कि एक प्रकरण दे शब्द समझ लैन कीर्तन ओदा होवे। आओ कल असी धन गुरु गोबिंद सिंह जी का सिखां दे प्रति हुक्म पूजा अकाल की परचा शब्द का दीदार खालसे का इस संबंध विच विचार प्रारंभ कीती सी। सब तो पहला आरंभता कीती है पूजा अकाल की। आओ उस लड़ी नूं आपां अगे अज तोर सकीए। विचार की प्रारंभता तो पहला गुरु बख्शी फतेह स्वीकार करो और उच्चारण करो जी वाहिगुरु जी का खालसा वाहिगुरु जी की फतेह। कल दी विचार दे अंदर एक प्रकरण सी के जो शब्द अकाल वर्त्या गया है हजूर वालों इस दे अर्थ की ने। उस संबंधी आपां जितनी के विचार कीती उस सारी दा सारांश एक है के काल दा अर्थ समां ते काल दा अर्थ मौत। जो कोई दृष्टमान अखां नाल नजर आ रहे समां ओदे उत्ते प्रभाव पांदा है ते हुण भी पा रहा है ते वो समय का प्रभाव केवल इंसान ते नहीं हर चीज उत्ते समा अपना प्रभाव पाई जा रहा है। असी जिवें देखने हां कि जदो बसंत ऋतु आउंदी है जब सर्दी तो बाद मौसम तब्दील हुंदा है ते रुखां दीआं टाहणीआं नालों कोमल पत्ते ते करुंबलां बाहर निकलदीआं ने। ਉਹ ਬਾਹਰ ਨਿਕਲਦੇ ਹੋਏ ਕੋਮਲ ਪੱਤੇ ਹਰ ਇੱਕ ਦੇ ਨੇਤਰਾਂ ਨੂੰ ਸੁੱਖ ਦਿੰਦੇ ਨੇ ਪਰ ਵਕਤ ਜਿਉਂ ਜਿਉਂ ਬਤੀਤ ਹੁੰਦਾ ਹੈ ਜਿਹੜਾ ਰੁੱਖ ਨੂੰ ਲੱਗਾ ਹੋਇਆ ਅੱਤ ਦਾ ਕੋਮਲ ਪੱਤਾ ਹੈ ਪੱਤ ਝੜ ਆਉਣ ਤੱਕ ਉਹਦਾ ਰੰਗ ਪੀਲਾ ਪੈ ਜਾਂਦਾ ਹੈ। ਜਿਹੜਾ ਕੁਝ ਮਹੀਨੇ ਅੱਤ ਦਾ ਸੁੰਦਰ ਪ੍ਰਤੀਕ ਹੁੰਦਾ ਸੀ ਤੇ ਇੱਕ ਦਿਨ ਸਮੇਂ ਅਨੁਸਾਰ ਆਪਣੇ ਆਪ ਨੂੰ ਧਰਤੀ ਤੋਂ ਡਿੱਗ ਪੈਂਦਾ ਹੈ ਧਰਤੀ ਉੱਪਰ ਡਿੱਗ ਪੈਂਦਾ ਹੈ। ਸਤਿਗੁਰੂ ਨੇ ਉਸ ਸਮੇਂ ਦੇ ਪ੍ਰਭਾਵ ਸੰਬੰਧੀ ਆਪਣੀ ਰਚਨਾ ਚ ਇੱਕ ਬਚਨ ਕਿਹਾ ਅਰੁੱਤ ਫੇਰੀ ਵਣ ਕੰਬਿਆ ਪੱਤ ਝੜੇ ਚੜ ਪਾਏ ਚਾਰੇ ਕੁੰਡਾ ਢੂੰਡੀਆਂ ਰਹਿਣ ਕਥਾਉ ਨਾ। ਰੁੱਖਾਂ ਦੇ ਪੱਤੇ ਉੱਤੇ ਵੀ ਸਮੇਂ ਨੇ ਆਪਣਾ ਪ੍ਰਭਾਵ ਪਾਇਆ ਆਪਣੇ ਕੋਲ ਇਨਸਾਨੀ ਜਾਂ ਇਨਸਾਨੀ ਜਾਮਾ ਹੈ ਸਾਡੇ ਉੱਪਰ ਵੀ ਸਮੇਂ ਦਾ ਪ੍ਰਭਾਵ ਹੈ। ਸਤਿਗੁਰੂ ਨੇ ਅੰਮ੍ਰਿਤ ਬਾਣੀ ਚ ਬਖਸ਼ਿਸ਼ ਕੀਤੀ ਬਾਲ ਜਵਾਨੀ ਅਰ ਬਿਰਧਫੁਨ ਤਿੰਨ ਅਵਸਥਾ ਜਾਂ ਇਹ ਸਮਾਂ ਚੇਂਜ ਲਿਆਉਂਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਕਿ ਦਸ ਬਾਲ ਤਨ ਵੀ ਸਰਵਨ ਤੀਸਾ ਦਾ ਸੁੰਦਰ ਕਹਾਵੇ ਚਾਲੀਸੀ ਪੁਰ ਹੋਏ ਪਚਾਸੀ ਪਲ ਕਿਸੈ ਸੱਚੀ ਕਰ ਵੱਡੇ ਪਾ ਆਵੇ ਸਤਰ ਕਾਮਤ ਹੀਨ ਅਸੀਆਂ ਕਾ ਵਿਵਹਾਰ ਨਾ ਪਾਵੇ ਨਵੇਂ ਦਾ ਸੇਜ ਹਸਨੀ ਮੂਲ ਨਾ ਜਾਣੇ ਅਪ ਬਲ ਢੋਲਮ ਢੁੰਡਮ ਦੇਖ ਮੈਂ ਨਾਨਕ ਜਗ ਧੋਣੇ ਕਾ ਤੌਰਖਾ। ਦਸ ਪੜਾਅ ਦੱਸੇ ਮਨੁੱਖ ਦੀ ਜ਼ਿੰਦਗੀ ਦੇ ਕਿ ਕਿਵੇਂ ਸਮਾਜ ਦੇ ਤੇ ਪ੍ਰਭਾਵ ਪੈਂਦਾ ਹੈ। ਆਪਾਂ ਗੱਲ ਕਰ ਰਹੇ ਹਾਂ ਆਕਾਰ ਦੇਖੋ ਸਿਰਫ ਜਿਤਨੀ ਕੁ ਸੋਝੀ ਮਾਲਕ ਦੇਗਾ ਓਨੀ ਆਪਾਂ ਵਿਚਾਰ ਕਰਨੇ ਮੈਂ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਇਸ ਕਥਾ ਵਿੱਚ ਆਕਾਰ ਦੇ ਸੰਬੰਧ ਵਿੱਚ ਸਭ ਕੁਝ ਕਹਿ ਜਾਣੇ ਕਿਉਂਕਿ ਉਹਦੇ ਸੰਬੰਧ ਵਿੱਚ ਨਾ ਕੋਈ ਅੱਜ ਤੱਕ ਮੁਕੰਮਲ ਕਹਿ ਸਕੇ ਤੇ ਜੇ ਕੋਈ ਕਹਿਣ ਦਾ ਯਤਨ ਕਰੇਗਾ ਸੱਚ ਇਹ ਉਹ ਖੱਪ ਤਾਂ ਸਕਦਾ ਪਰ ਉਹਨੂੰ ਮੁਕੰਮਲ ਬਿਆਨ ਕੋਈ ਨਹੀਂ ਕਰ ਸਕਦਾ। ਮੈਂ ਅਰਜ਼ ਕੀਤੀ ਸੀ ਆਕਾਰ ਉਹ ਪਰਿਪੂਰਨ ਪਰਮਾਤਮਾ ਜਿਹੜਾ ਸਮੇਂ ਤੋਂ ਉੱਪਰ ਸਮਾਂ ਉਹਦੇ ਅਧੀਨ ਹੈ ਜਿਹੜਾ ਮੌਤ ਤੋਂ ਉੱਪਰ ਅਵਿਨਾਸ਼ੀ ਹੈ ਉਸ ਆਕਾਲ ਪੁਰਖ ਦਾ ਸਰੂਪ ਕੀ ਹੈ। ਸਭ ਤੋਂ ਪਹਿਲੀ ਗੱਲ ਉਹਦੀ ਜਿਹੜੀ ਪੂਜਾ ਕਰਨੀ ਉਹਦੇ ਗੁਣ ਕੀ ਹੈ। ਹਾਲਾਂਕਿ ਉਹ ਗੁਣ ਨਿਦਾਨ ਹੈ ਗੁਣਾਂ ਦਾ ਖਜ਼ਾਨਾ ਹੈ ਤੇ ਇਹ ਵੀ ਸੱਚਾਈ ਹੈ ਕਿ ਉਸ ਅਕਾਲ ਪੁਰਖ ਦੇ ਗੁਣਾਂ ਦਾ ਵੀ ਅੱਜ ਤੱਕ ਕਿਸੇ ਨੇ ਅੰਤ ਨਹੀਂ ਪਾਇਆ। ਜਿਵੇਂ ਅਸੀਂ ਬਾਣੀ ਵਿੱਚ ਪੜ੍ਹਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਵਚਨ ਕਿ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ। ਗੁਣੀ ਨਿਦਾਨਾ ਦਾ ਅਰਥ ਹੈ ਜੋ ਗੁਣਾਂ ਦਾ ਖਜ਼ਾਨਾ ਹੈ। ਤੇਰੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ, ਤੇਰੇ ਗੁਣਾਂ ਦਾ ਕੋਈ ਅੰਤ ਨਹੀਂ। ਜਿਵੇਂ ਸਾਹਿਬ ਨੇ ਕਿਹਾ ਜੇਵਾ ਏਕ ਕਵਣ ਗੁਣ ਕਹੀ ਹੈ, ਬੇਸ਼ੁਮਾਰ ਬੇਅੰਤ ਸਲਾਮੀ ਤੇਰੋ ਅੰਤ ਨਾ ਕਿੰਨੀ ਗਈ ਹੈ। ਦੇਖੋ ਤੇ ਗੁਣਾਂ ਦਾ ਅੰਤ ਨਹੀਂ। ਸਾਹ ਲਾ ਕੇ ਸਾਹ ਲਾ ਕੇ ਏਡੀ ਸੁਰਤ ਨਾ ਪਾਈਆ, ਨਦੀਆਂ ਅਤਰ ਵਾਹ ਪਵਨ ਸਮੁੰਦਰ ਨਾ ਜਾਣੀ ਹੈ, ਉਸ ਸਲਾਉਣ ਯੋਗ ਦੀ ਸਲੋਤਾ ਕੀਤੀ ਜਾ ਸਕਦੀ ਹੈ। ਪਰ ਜੇ ਕਹਿੰਦੇ ਉਹਦੇ ਗੁਣਾਂ ਨੂੰ ਮੁਕੰਮਲ ਬਿਆਨ ਕਰਾਂਗਾ, ਬਸ ਤੇਰੀ ਤਾਂ ਅਵਸਥਾ ਇਸ ਤਰ੍ਹਾਂ ਹੈ ਕਿ ਜਿਵੇਂ ਮੀਂਹ ਪਵੇ, ਬਰਸਾਤੀ ਨਦੀਆਂ ਬਰਸਾਤੀ ਨਾਲੇ ਪਾਣੀ ਨਾਲ ਭਰ ਕੇ ਚੱਲਦੇ ਨੇ, ਜਿੰਨੀ ਦੇਰ ਤੱਕ ਸਮੁੰਦਰ ਵਿੱਚ ਨਹੀਂ ਮਿਲੇ, ਉਹਨਾਂ ਵਿੱਚ ਤੜਫ ਕਹਿ, ਉਤੇਜਨਾ ਕਹਿ, ਉਹਨਾਂ ਅੰਦਰ ਤੇਜ਼ੀ ਕਹਿ, ਪਰ ਜਦੋਂ ਸਮੁੰਦਰ ਵਿੱਚ ਮਿਲ ਗਏ, ਮੇਰੇ ਕੋਲ ਕਦੀ ਵਾਪਸ ਮੁੜ ਕੇ ਨਹੀਂ ਦੱਸਦੇ ਕਿ ਲੋਕੋ ਸਮੁੰਦਰ ਕਿੰਨਾ ਕੁ ਡੂੰਘਾ ਹੈ। ਗੁਣ ਗਾਉਣ ਵਾਲੇ ਗੁਣੀ ਨਿਦਾਨ ਵਿੱਚ ਮਿਲ ਗਏ, ਪਰ ਅੱਜ ਤੀਕਰਾ ਕਿਸੇ ਨੇ ਦੱਸਿਆ ਨੀ ਉਸ ਦੇ ਕਿਤਨੇ ਕੁ ਜ਼ਿਆਦਾ ਗੁਣ, ਉਹਦਾ ਕੋਈ ਥਾਂ ਨਹੀਂ। ਮੈਂ ਬੇਨਤੀ ਕਰਾਂ ਇੱਕ ਮਨ ਚ ਆਵੇਗਾ ਕਿ ਜੇ ਕਿਹਾ ਗਿਆ ਪੂਜਾ ਅਕਾਲ ਕੀ, ਤੇ ਫਿਰ ਉਹ ਅਕਾਲ ਕੈਸਾ ਹੈ, ਉਹਦੇ ਗੁਣ ਕੈਸੇ ਨੇ। ਸਭ ਤੋਂ ਪਹਿਲੀ ਬੇਨਤੀ ਉਸ ਦੇ ਗੁਣਾਂ ਦਾ ਵਖਿਆਨ, ਕੁਛ ਗੁਣਾਂ ਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿੱਚ ਜ਼ਿਕਰ ਕੀਤਾ ਗਿਆ, ਜਿਸ ਨੂੰ ਆਪਾਂ ਮੰਗਲ ਮੂਲ ਮੰਤਰ ਕਹਿੰਦੇ ਹਾਂ। ਸਤਿਗੁਰੂ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਦੇ ਗੁਣਾਂ ਨੂੰ ਜ਼ਿਕਰ ਕਰਦਿਆਂ ਬਿਆਨ ਕਰਦਿਆਂ ਇਹ ਸ਼ਬਦ ਪਹਿਲਾਂ ਵਰਤਿਆ, ਇੱਕ ਓਅੰਕਾਰ। ਮੈਂ ਇਹ ਕਿਉਂ ਕਹੋ ਕਿ ਆਪਾਂ ਰੋਜ਼ ਮੂਲ ਮੰਤਰ ਦਾ ਪਾਠ ਕਰਦੇ, ਆਪਦੇ ਮਨ ਚ ਹੈ ਗਏ ਤਾਂ ਰੋਜ਼ ਪੜ੍ਹਨੇ। ਮੈਂ ਬੇਨਤੀ ਕਰਾਂ ਜਿਸ ਦੀ ਪੂਜਾ ਆਪਾਂ ਕਰਨ ਲੱਗੇ ਹਾਂ, ਘੱਟੋ ਘੱਟ ਪੂਜਾ ਕਰਦੇ ਹਾਂ ਇੰਨਾ ਤਾਂ ਪਤਾ ਹੋਵੇ ਕਿ ਜਿਹਨੂੰ ਮੈਂ ਪੂਜਣਾ ਪਿਆ ਉਹਦੇ ਕਿੰਨੇ ਕੁ ਗੁਣ ਨੇ। ਜਿਹਨਾਂ ਗੁਣਾਂ ਨੂੰ ਬਿਆਨ ਕੀਤਾ ਗਿਆ ਉਹਦੇ ਵਿੱਚ ਆਰੰਭ ਵਿੱਚ ਮਹਾਰਾਜ ਜੀ ਨੇ ਕਿਹਾ ਪਹਿਲਾ ਗੁਣ ਹੈ ਇੱਕ ਓਅੰਕਾਰ, ਸਿਰਫ ਅਸੀਂ ਅਖਰੀਅਤ। ਇੱਧਰ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਰਚਨਾ ਅਕਾਲ ਉਸਤਤ ਦੀ ਬਾਣੀ। ਹਜ਼ੂਰ ਜਦੋਂ ਸ਼ੁਰੂ ਅਕਾਲ ਉਸਤਤ ਦੀ ਬਾਣੀ ਕਰਦੇ ਨੇ ਤੇ ਚਾਰ ਤੁਕਾਂ ਬੜੀਆਂ ਧਿਆਨ ਦੇਣ ਵਾਲੀਆਂ ਉਸ ਬਾਣੀ ਦੀ ਆਰੰਭਤਾ ਚ। ਪਹਿਲੀ ਤੁਕ ਹੈ ਅਕਾਲ ਪੁਰਖ ਕੀ ਰੱਛਾ ਹਮੈ, ਸਰਬ ਲੋਕ ਕੀ ਰੱਛਾ ਹਮੈ, ਸਰਬ ਕਾਲ ਜੀ ਕੀ ਰੱਛਾ ਹਮੈ, ਤੇ ਚੌਥੀ ਤੁਕ ਹੈ ਸਰਬ ਲੋਕ ਜੀ ਕੀ ਰੱਛਾ ਹਮੈ। ਆ ਚਾਰ ਤੁਕਾਂ ਧਿਆਨ ਨੂੰ ਫਿਰ ਸਰਵਣ ਕਰਿਓ। ਅਕਾਲ ਦੀ ਉਸਤ ਕਰਨ ਲੱਗੇ ਨੇ ਮਹਾਰਾਜ, ਮੈਂ ਦੋਨੋਂ ਬਰਾਬਰ ਅਰਜ਼ ਕਰਨੀ ਚਾਹੁੰਦਾ ਮੂਲ ਮੰਤਰ ਤੇ ਅਕਾਲ ਉਸਤਤ ਦੀ ਰਚਨਾ ਵਿੱਚ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਅਕਾਲ ਪੁਰਖ ਕੀ ਰੱਛਾ ਹਮੈ, ਇਹਦਾ ਅਰਥ ਕਿ ਸਾਨੂੰ ਕੇਵਲ ਅਕਾਲ ਪੁਰਖ ਦੀ ਹੀ ਬਖਸ਼ਿਸ਼, ਉਹਦੀ ਹੀ ਰਖਵਾਲੀ ਹੈ। ਅੱਗੇ ਹੈ ਸਰਬ ਲੋਕ ਕੀ ਰੱਛਾ ਹਮੈ, ਸਰਬ ਲੋਕ ਦਾ ਅਰਥ ਇੱਕ ਤਾਂ ਅਸੀਂ ਮੈਟਲ ਨਾਲ ਕਰਾਂਗੇ, ਸਰਬ ਲੋਕ ਦਾ ਅਰਥ ਜਿਹੜੀਆਂ ਸਾਰੀਆਂ ਸ਼ਕਤੀਆਂ ਦਾ ਪੁੰਜ ਹੈ ਉਸ ਕਰਤੇ ਪੁਰਖ ਵਾਹਿਗੁਰੂ ਦੀ ਸਾਨੂੰ ਰਖਵਾਲੀ ਹੈ। ਅੱਗੇ ਹੈ ਕਾਲ ਪੁਰਖ ਕੀ ਰੱਛਾ ਹਮੈ, ਸਰਬ ਕਾਲ ਕੀ ਰੱਛਾ ਹਮੈ, ਸਰਬ ਕਾਲ ਦਾ ਅਰਥ ਜਿਹੜਾ ਸਾਰੀਆਂ ਦਾ ਕਾਲ ਹੈ, ਜਿਹਦੇ ਉੱਪਰ ਕਾਲ ਦਾ ਪ੍ਰਭਾਵ ਨਹੀਂ ਪਰ ਸਭ ਦਾ ਕਾਲ ਹੈ, ਸਾਨੂੰ ਉਹਦੀ ਰਖਵਾਲੀ ਹੈ। ਤੇ ਮਹਾਰਾਜ ਕਹਿੰਦੇ ਸਰਬ ਲੋਕ ਜੀ ਕੀ ਰੱਛਾ ਹਮੈ, ਜਿਹੜਾ ਸਾਰੀਆਂ ਤਾਕਤਾਂ ਦਾ ਪੁੰਜ ਹੈ ਸਾਨੂੰ ਉਹਦੀ ਰਖਵਾਲੀ ਹੈ। ਹੁਣ ਇੱਥੇ ਅਰੰਭਤਾ ਜਦੋਂ ਅਕਾਲ ਉਸਤ ਦੀ ਹੁੰਦੀ, ਜਿਹੜੇ ਸੱਜਣ ਪਾਠ ਕਰਦੇ ਉਸ ਉਹ ਅਕਾਲ ਉਸਤ ਦੀ ਪਹਿਲੀ ਬਾਣੀ ਕੀ, ਆਮ ਤੌਰ ਤੇ ਅਸੀਂ ਜਾਪ ਸਾਹਿਬ ਦਾ ਜ਼ਿਕਰ ਕਰਦੇ ਨਹੀਂ ਪਿਆਰੇ ਹੋ। ਜਾਪ ਸਾਹਿਬ ਅਕਾਲ ਉਸਤ ਦੀ ਬਾਣੀ ਸਰਲੇਖ ਨੇ, ਜਾਪ ਤਾਂ ਅਰੰਭਤਾ ਹੈ ਦਸਮ ਦੀ ਬਾਣੀ ਦੀ। ਇਹ ਓਅੰਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਮ ਅਕਾਲ ਉਸਤਤ ਦੀ ਬਾਣੀ ਹੈ, ਕਿਉਂਕਿ ਪੂਜਾ ਅਕਾਲ ਦੀ। ਅਕਾਲ ਉਸਤਤ ਦੀ ਪਹਿਲੀ ਬਾਣੀ ਹੈ ਚੌਪਈ, ਪਰਨੋ ਆਦਿ ਏਕੰਕਾਰਾ ਜਦ ਹਰਮਈਅਤ ਕੀਓ ਪਸਾਰਾ, ਆਦਿ ਪੁਰਖ ਅਭੁਕਤ ਅਵਨਾਸ਼ੀ, ਲੋਕ ਚੰਦਰ ਦਸ ਜੋਤ ਪ੍ਰਕਾਸ਼ੀ, ਹਸ ਕੀਟ ਕੇ ਬੀਜ ਸਮਾਨਾ, ਰਾਮ ਰੰਗ ਜਹ ਇੱਕ ਸਰਗਾਨਾ। ਇਹਨਾਂ ਤਿੰਨ ਚਾਰ ਤੁਕਾਂ ਨੂੰ ਜ਼ਰੂਰ ਵਾਚਣਾ ਪਏਗਾ ਕਿ ਅਕਾਲ ਦੀ ਪੂਜਾ ਕੀ। ਇੱਕ ਇੱਕ ਮੈਂ ਅਰਜ਼ ਕਰਾਂ, ਅਕਾਲ ਪੁਰਖ ਦੇ ਗੁਣ ਜਿਹੜੇ ਦਿੱਤੇ ਨੇ, ਸਭ ਤੋਂ ਪਹਿਲਾਂ ਗੁਣ ਦਿੱਤਾ, ਫਿਰ ਆਪਾਂ ਸਚੋ ਪਹਿਲਾਂ ਆਵਾਂਗੇ। ਇੱਕ ਓਮਕਾਰ ਤੇ ਇੱਕ ਵਾਰ ਦਾਸ ਨੇ ਅਰਜ਼ ਕੀਤੀ ਸੀ ਕਿ ਓਮ ਸ਼ਬਦ ਜੋ ਹੈ ਇਹ ਵੈਦਿਕ ਗ੍ਰੰਥਾਂ ਵਿੱਚ ਆਉਂਦਾ ਹੈ, ਓਮ ਸ਼ਬਦ ਹਿੰਦੂ ਸੱਜਣਾ ਨੇ ਵਰਤਿਆ ਹੈ, ਪਰ ਜਦੋਂ ਉਹ ਓਮ ਸ਼ਬਦ ਦਾ ਉਚਾਰਨ ਕਰਦੇ ਨੇ ਤੇ ਉਹਨਾਂ ਨੇ ਓਮ ਸ਼ਬਦ ਜਿਹੜਾ ਇਸ ਦੀ ਧੁਨੀ ਬਣਾ ਕੇ ਇਸ ਸ਼ਬਦ ਦੇ ਤਿੰਨ ਟੁਕੜੇ ਕਰ ਦਿੱਤੇ। ਮੈਂ ਅਰਜ਼ ਕਰ ਰਿਹਾ ਇੱਕ ਸ਼ਬਦ ਇੱਕ ਧੁਨੀ, ਧੁਨੀਆਂ ਦੇ ਮਿਲਣ ਦੇ ਨਾਲ ਹੀ ਸ਼ਬਦ ਬਣਦਾ ਹੈ, ਜਿਹਨੂੰ ਆਪਾਂ ਅੱਖਰ ਕਹਿੰਦੇ ਹਾਂ ਇਹ ਵੀ ਤਾਂ ਸਾਡੇ ਅੰਦਰੋਂ ਉੱਠ ਦੀ ਧੁਨੀ ਨਾਲ ਹੀ ਬਣਦਾ। ਉਹਨਾਂ ਨੇ ਓਮ ਸ਼ਬਦ ਦੇ ਤਿੰਨ ਧੁਨੀਆਂ ਬਣਾ ਦਿੱਤੀਆਂ, ਤਿੰਨ ਅੱਖਰ ਬਣਾ ਦਿੱਤੇ, ਐੜਾ ਊੜਾ ਤੇ ਮੰਮਾ ਓਮ, ਤੇ ਉਹਨਾਂ ਨੇ ਤਿੰਨਾਂ ਅੱਖਰਾਂ ਨੂੰ ਤਿੰਨਾਂ ਸ਼ਕਤੀਆਂ ਵਿੱਚ ਡਿਵਾਈਡ ਕਰ ਦਿੱਤਾ, ਵੰਡ ਕਰ ਦਿੱਤੀ। ਕਿਉਂ ਕਿਹਾ ਗਿਆ ਪੂਜਾ ਅਕਾਲ ਦੀ? ਸਿਰਫ ਅਜੇ ਅਕਾਲ ਸ਼ਬਦ ਸੰਬੰਧੀ ਉਹਨਾਂ ਨੇ ਤਿੰਨ ਅੱਖਰਾਂ ਦੀਆਂ ਤਿੰਨ ਸ਼ਕਤੀਆਂ ਬਣਾ ਦਿੱਤੀਆਂ। ਪਹਿਲੀ ਸ਼ਕਤੀ ਬਣਾ ਦਿੱਤੀ ਜਿਹੜੀ ਕੱਲ ਅਸੀਂ ਵਾਜਰਾ ਸੀ ਬ੍ਰਹਮਾ, ਦੂਸਰੀ ਵਿਸ਼ਨੂੰ ਤੇ ਤੀਸਰੀ ਸ਼ਿਵ। ਉਹਨਾਂ ਕਿਹਾ ਜਿਹੜਾ ਓਮ ਸ਼ਬਦ ਹੈ, ਓਮ ਦੀ ਧੁਨੀ ਹੈ, ਇਹ ਤਿੰਨ ਦੇਵਤਿਆਂ ਦੀ ਉਸਤ ਹੈ। ਪਰ ਗੁਰੂ ਨੇ ਕਿਹਾ ਨਹੀਂ, ਇਹਨੂੰ ਸਮਝੋ, ਉਹ ਤਿੰਨ ਨਹੀਂ, ਉਹ ਕੇਵਲ ਇੱਕ ਹੈ। ਉਸ ਇੱਕ ਨੇ ਅਨੇਕਤਾ ਦਾ ਪਸਾਰਾ ਕੀਤਾ ਹੈ, ਤੇ ਜਿਨ੍ਹਾਂ ਨੂੰ ਤੁਸੀਂ ਤਿੰਨ ਮੰਨਦੇ ਪਏ ਹੋ, ਸੱਚ ਇਹ ਤਿੰਨ ਵੀ ਇੱਕ ਓਮਕਾਰ ਦੇ ਚਰਨਾਂ ਵਿੱਚ ਵੀ ਹੋਏ। ਅਕਾਲ ਦੀ ਪੂਜਾ ਕੀਤੀ, ਕਿਉਂਕਿ ਕੱਲ ਨੂੰ ਅੱਗੇ ਵਿਚਾਰ ਚੱਲੇ, ਬੰਦੇ ਨੇ ਆਦਿ ਕਾਲ ਤੋਂ ਤੱਤਾਂ ਦੀ ਪੂਜਾ ਕੀਤੀ, ਬੰਦੇ ਨੇ ਦੇਵਤਿਆਂ ਦੀ ਪੂਜਾ ਕੀਤੀ, ਬੰਦੇ ਨੇ ਅਦ੍ਰਿਸ਼ ਸ਼ਕਤੀਆਂ ਦੀ ਪੂਜਾ ਕੀਤੀ। ਇਹੀ ਕਾਰਨ ਕਿ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਹਰ ਤਰ੍ਹਾਂ ਦੀ ਕੀਰਤਨ ਪੂਜਾ ਤੋਂ ਬੰਦ ਕਲਾਸੀ ਕਰਾ ਕੇ ਕੇਵਲ ਇੱਕ ਅਕਾਲ ਦੀ ਪੂਜਾ ਨਾਲ ਜੋੜ ਦਿੱਤਾ। ਉਹਨਾਂ ਕਿਹਾ ਕਿ ਤਿੰਨ ਸ਼ਕਤੀਆਂ, ਪਰ ਮਹਾਰਾਜ ਜੀ ਨੇ ਕਿਹਾ ਨਹੀਂ, ਤਿੰਨ ਨਹੀਂ, ਉਹ ਇੱਕ ਹੈ। ਤੇ ਜਦੋਂ ਅਸੀਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ, ਇਸ ਵਿਚਾਰ ਨੂੰ ਕੋਈ ਵੀ ਸੱਜਣ ਕਿਸੇ ਧਰਮ ਦੇ ਪ੍ਰਤੀ, ਕਿਸੇ ਫਿਰਕੇ ਦੇ ਪ੍ਰਤੀ ਈਰਖਾ ਦੇ ਅਧੀਨ ਨਾ ਸਮਝੇ। ਸੱਚਾਈ ਤਾਂ ਸੱਚਾਈ ਹੈ, ਜੋ ਗੁਰਮਤ ਨੇ ਸਾਨੂੰ ਇੱਕ ਈਸ਼ਵਰ ਦੀ ਭਗਤੀ ਦਾ ਉਪਦੇਸ਼ ਦਿੱਤਾ ਹੈ, ਉਹਦੀ ਵਿਆਖਿਆ ਕਰਨ ਲਈ ਸਾਨੂੰ ਇਹਦੀ ਪੜਚੋਲ ਕਰਨੀ ਪਏ। ਹੁਣ ਜਦੋਂ ਅਸੀਂ ਜਪਜੀ ਸਾਹਿਬ ਪੜ੍ਹਦੇ, ਦੇਖੋ ਜਪਜੀ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਜੀ ਨੇ ਗੁਰੂ ਨੂੰ ਸਭ ਤੋਂ ਵੱਡੀ ਥਾਂ ਦਿੱਤੀ, ਤੇ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੇ ਗੁਰ ਈਸ਼ਰ, ਗੁਰ ਗੋਤ ਬ੍ਰਹਮਾ, ਗੁਰ ਪਾਰਵਤੀ ਮਾਈ। ਹੁਣ ਦੇਖੋ ਜਦੋਂ ਅਸੀਂ ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਹੈ, ਹਜ਼ੂਰ ਨੂੰ ਪੁੱਛੀਏ, ਉਹਨਾਂ ਦਾ ਕੋਈ ਗੁਰੂ ਇਨਸਾਨ ਨਹੀਂ। ਗੁਰੂ ਨਾਨਕ ਸਾਹਿਬ ਦਾ ਗੁਰੂ ਆਦਿ ਪਰਮੇਸ਼ਵਰ ਆਪ ਹੈ, ਅਕਾਲ ਪੁਰਖ ਹੈ। ਹੁਣ ਇਸੇ ਬਾਣੀ ਵਿੱਚ ਇੱਕ ਥਾਂ ਤੇ ਤਿੰਨਾਂ ਸ਼ਕਤੀਆਂ ਦਾ ਜ਼ਿਕਰ ਹੁੰਦਾ ਹੈ, ਤੇ ਉਹ ਪੌੜੀ ਹੈ ਕਿ ਏਕਾ ਮਾਈ ਪੂਜਾ ਅਕਾਲ ਕੀ। ਏਕਾ ਮਾਈ ਦਾ ਅਰਥ ਮਾਇਆ, ਜੁਗਤ ਵਿਆਹੀ, ਵਿਆਹੀ ਦਾ ਅਰਥ ਪ੍ਰਸੂਤ ਹੋ ਜਾਣਾ, ਉਹਦੀ ਕੁੱਖ ਚੋਂ ਜਨਮ ਲੈਣਾ ਸੰਤਾਨ। ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਵਾਨ, ਤਿੰਨ ਬੱਚਿਆਂ ਦਾ, ਤਿੰਨ ਪੁੱਤਰਾਂ ਦਾ ਜਨਮ ਹੋਇਆ, ਇੱਕ ਸੰਸਾਰੀ ਬ੍ਰਹਮਾ ਜੀ, ਇੱਕ ਭੰਡਾਰੀ ਵਿਸ਼ਨੂੰ ਜੀ, ਇੱਕ ਲਾਏ ਦੀਵਾਨ, ਇੱਕ ਦਰਬਾਰ ਲਾ ਕੇ ਬੈਠੇ ਨੇ ਜੀਵਾਂ ਦੇ ਲੇਖੇ ਜੋਖੇ ਲਈ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਪਰ ਮਹਾਰਾਜ ਜੀ ਨੇ ਕਿਹਾ ਨਹੀਂ, ਜਿਵ ਤਿਸ ਭਾਵ ਹੈ ਅਕਾਲ ਪੁਰਖ ਵਾਹਿਗੁਰੂ, ਜਿਵ ਤਿਸ ਭਾਵ ਹੈ ਤਿਵੇਂ ਚਲਾਵੈ, ਜਿਵ ਉਹ ਹੈ ਫੁਰਮਾਨ। ਪਰ ਫਰਕ ਕਹਿੰਦਾ ਹੈ ਦੇਵਤਿਆਂ ਨੂੰ ਪੂਜਣ ਵਾਲਿਓ, ਉਹ ਵੇਖਾ ਹੈ, ਇੱਕ ਓਮਕਾਰ ਵੇਖ ਰਿਹਾ ਹੈ, ਉਹਨਾਂ ਨਦਰ ਨਾ ਆਵੇ ਬਹੁਤਾ, ਇਹ ਵਿਧਾਨ। ਫਿਰ ਮਹਾਰਾਜ ਕਹਿੰਦੇ ਉਹ ਕੌਣ? ਫਿਰ ਅਗਲੀ ਦੁੱਖ ਹੈ ਆਦੇਸ਼, ਕੱਲ ਅਸੀਂ ਪੜਿਆ ਸੀ ਤੀਸਾ ਆਦੇਸ਼ ਅਕਾਲ ਦੀ ਪੂਜਾ, ਆਦੇਸ਼ ਤੀਸਾ ਆਦੇਸ਼ ਆਦ ਅਨੀਲ ਅਨਾਦ ਅਨਾਦ ਜੋਗ ਜੋਗ ਇੱਕ ਦੇਸ਼। ਮੈਂ ਪ੍ਰਕਰਨ ਅੰਦਰ ਆਵਾਂ, ਸਭ ਤੋਂ ਪਹਿਲਾ ਅੱਖਰ ਕੇ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਇੱਕ ਓਮਕਾਰ। ਪੂਜਾ ਕਿਵੇਂ ਅਕਾਲ ਦੀ, ਕਿਹੜੇ ਗੁਣ ਨੇ? ਜਦੋਂ ਆਪਾਂ ਸਿਮਰਨ ਵੀ ਕਰਦੇ ਹਾਂ, ਕਈ ਸੱਜਣ ਪੁੱਛਦੇ ਆ ਕਿਹਦਾ ਧਿਆਨ ਕਰੀਏ, ਮੈਂ ਬੇਨਤੀ ਕਰਾਂ ਜਦੋਂ ਅਸੀਂ ਮੂਲ ਮੰਤਰ ਦੇ ਅਰਥਾਂ ਨੂੰ ਸਮਝਿਆ ਹੋਵੇਗਾ, ਜਿਹਨੂੰ ਆਪਾਂ ਪੁਕਾਰਨੇ ਪਏ ਆ, ਉਹਦੇ ਗੁਣਾਂ ਦਾ ਚਿੰਤਨ ਨਾਲ ਜੇ ਕਰਾਂਗੇ, ਸੱਚ ਏਵ ਦੇ ਗੁਣ ਗਾਉਂਦਿਆਂ ਗਾਉਂਦਿਆਂ ਇੱਕ ਦਿਨ ਵਾਹਿਗੁਰੂ ਦੇ ਗੁਣ ਗਾਉਣ ਵਾਲੇ ਦੇ ਅੰਦਰ ਪ੍ਰਵੇਸ਼ ਕਰ ਜਾਂਦੇ। ਅਸੀਂ ਅੱਗੇ ਦੇਖਾਂਗੇ ਕਿ ਜਿਹੜੀ ਪੂਜਾ ਤੂੰ ਕਰੇਗਾ ਉਹਦਾ ਰੂਪ ਹੋਵੇਗਾ ਇੱਕ ਓਮਕਾਰ। ਪਰ ਇੱਥੇ ਸਤਿਗੁਰੂ ਨੇ ਤਿੰਨ ਦੇਖੋ ਉਚਾਰਨ ਤਿੰਨਾਂ ਕਿਸਿਆਂ ਚ ਹੁੰਦਾ, ਇੱਕ ਓਮਕਾਰ, ਪਰ ਅੱਜ ਕੱਲ ਕੰਪਿਊਟਰ ਨਾਲ ਇੱਕ ਓਮਕਾਰ ਤੁਸੀਂ ਦੇਖੋ ਕਿਹੋ ਜਿਹਾ ਬਣਾ ਦਿੰਦਾ। ਮੈਂ ਇੱਕ ਬੇਨਤੀ ਕਰਾਂ, ਤੁਸੀਂ ਪੜ੍ਹੇ ਲਿਖੇ ਸੱਜਣ ਹੋ, ਸਾਨੂੰ ਕਿਸੇ ਬੰਦੇ ਨੂੰ ਕੋਈ ਅਧਿਕਾਰ ਨਹੀਂ ਕਿ ਅਸੀਂ ਇੱਕ ਓਮਕਾਰ ਦੀ ਉਸ ਬੰਤਰ ਨੂੰ ਵਿਗਾੜੀਏ ਜਿਹੜੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੱਤੀ। ਦੇਖੋ ਓਮਕਾਰ ਦੇ ਵਿੱਚ ਏਕਾ ਪਾ ਦਿੱਤਾ ਕੰਪਿਊਟਰਾਈਜ਼ ਕਰਕੇ, ਔਰ ਉੱਤੇ ਮੈਂ ਕੱਲ ਦੇਖ ਰਿਹਾ ਸੀ ਕਿ ਇੱਕ ਓਮਕਾਰ ਤੋਂ ਬਾਅਦ ਜਿਹੜੀ ਕਾਰ ਹੈ ਉਹਦੀਆਂ ਇਸ ਤਰ੍ਹਾਂ ਘੁੰਡੀਆਂ ਬਣਾ ਦਿੱਤੀਆਂ ਜਿਵੇਂ ਸੱਪ ਦੀ ਪੂਛ ਹੁੰਦੀ ਹੈ। ਜੇ ਗੁਰੂ ਕੋਈ ਪੁੱਛੇ ਭਾਈ ਸਿੱਖੋ ਇਸ ਕਾਰ ਦੇ ਕੋਈ ਅਰਥ ਨਹੀਂ, ਇਹ ਕੱਲੀ ਚਿੱਤਰ ਕਾਰ ਨੇ ਰੰਗ ਨਹੀਂ ਭਰਿਆ, ਕਿਸੇ ਨੂੰ ਕੋਈ ਗੱਲ ਨਹੀਂ, ਤੇ ਸਭ ਤੋਂ ਜ਼ਿਆਦਾ ਇੱਕ ਓਮਕਾਰ ਦੀ ਬੰਤਰ ਇੰਨੀ ਕੁ ਵਿਗਾੜ ਦਿੱਤੀ ਗਈ। ਇੱਕ ਦੇ ਅਰਥ ਆਪਣੇ ਨੇ, ਜਦੋਂ ਇੱਕ ਓਮਕਾਰ ਆਪਾਂ ਲਿਖਣਾ ਹੈ ਗੁਰਬਾਣੀ ਦੀ ਸੇਧ ਲੈ ਕੇ ਲਿਖੀਏ, ਜੇ ਆਪਣੀ ਮਰਜ਼ੀ ਨਾਲ ਬੰਤਰ ਨੂੰ ਵਿਗਾੜਾਂਗੇ ਤੇ ਇੱਕ ਦੇ ਅਰਥ ਅਲੱਗ ਹੋ ਜਾਣਗੇ। ਜਿਹੜੀ ਬੇਨਤੀ ਕਰਦਾ ਇੱਕ ਹੈ, ਹੁਣ ਅਸੂਲ ਨੇ ਤੁਸੀਂ ਬਾਣੀ ਪੜ੍ਹਦੇ ਗੁਰੂ ਗ੍ਰੰਥ ਸਾਹਿਬ ਚ ਇੱਕ ਸ਼ਬਦ ਅਕਰਮ ਦੇ ਰੂਪ ਚ ਵੀ ਲਿਖਿਆ, ਈੜੀ ਨੂੰ ਸਿਆਲੀ ਤੇ ਕੱਕਾ, ਅਸੀਂ ਪਾਠ ਇੱਕ ਕਰਨੇ। ਦੂਸਰਾ ਸਰੂਪ ਇੱਕ ਦਾ ਹੁੰਦਾ ਹੈ, ਈੜੀ ਨੂੰ ਸਿਆਲੀ ਤੇ ਕੱਕੇ ਨੂੰ ਔਂਕੜ ਇੱਕ। ਤੀਸਰਾ ਆਉਂਦਾ ਹੈ, ਈੜੀ ਨੂੰ ਸਿਆਲੀ ਤੇ ਕੱਕੇ ਨੂੰ ਸਿਆਲੀ ਇੱਕ। ਪਰ ਹਜ਼ੂਰ ਨੇ ਇੱਕ ਕਿਰਪਾ ਕੀਤੀ, ਦੇਖੋ ਇੱਥੇ ਮਾਲਕ ਨੇ ਈੜੀ ਨੂੰ ਸਿਆਲੀ ਤੇ ਕੱਕਾ ਇੱਕ ਪਾ ਕੇ ਇੱਕ ਓਮਕਾਰ ਲਿਖਿਆ, ਹਾਲਾਂਕਿ ਓਮਕਾਰ ਸ਼ਬਦ ਸਿੱਧੇ ਵੀ ਵਰਤੇ। ਹਜ਼ੂਰ ਨੇ ਇੱਥੇ ਇੱਕ ਹਿੰਸਿਆਂ ਵਾਲਾ ਪਾਇਆ, ਹਿੰਸੇ ਵਾਲਾ, ਗਿਣਤੀ ਵਾਲਾ। ਪਰ ਇੱਕ ਅਰਜ਼ ਕਰਾਂ, ਥੋੜਾ ਜਿਹਾ ਬਰੀਕੀ ਨਾਲ ਬੇਨਤੀ ਨੂੰ ਸਮਝਿਓ, ਇਹ ਖੁਸ਼ ਗਿਆਨ ਨਹੀਂ, ਇਹ ਹਿੰਸਿਆਂ ਵਾਲਾ ਇੱਕ ਹੈ ਪਰ ਇਹ ਗਿਣਤੀ ਵਾਚਕ ਇੱਕ ਨਹੀਂ। ਗਿਣਤੀ ਵਾਚਕ ਇੱਕ ਹੋਵੇਗਾ ਤੇ ਇੱਕ ਤੋਂ ਬਾਅਦ ਦੂਜਾ ਜ਼ਰੂਰ ਆਏਗਾ, ਦੋ ਇਕੱਠੇ ਹੋਣਗੇ ਫਿਰ ਤਿੰਨ ਹੋਣਗੇ। ਇਹ ਅਸਲ ਵਿੱਚ ਉਹ ਇੱਕ ਯੁੱਗ ਹੈ, ਇਹ ਗਿਣਤੀ ਵਾਚਕ ਨਹੀਂ, ਇਹ ਸੰਖਿਆ ਵਾਚਕ ਹੈ, ਇਹ ਇੱਕ ਐਸਾ ਹੈ ਜਿਸ ਇੱਕ ਵਰਗਾ ਹੋਰ ਕੋਈ ਹੈ ਹੀ ਨਹੀਂ। ਇੱਕ ਓਮਕਾਰ ਮਹਾਰਾਜ ਜੀ ਨੇ ਹਿੰਸੇ ਦਾ ਇੱਕ ਕਿਉਂ ਵਰਤੇ, ਫਿਰ ਇਹ ਵੀ ਨਹੀਂ ਕਿਹਾ ਤੁਸੀਂ ਇੱਕ ਓਮਕਾਰ ਪੜ੍ਹਨਾ, ਆਪਾਂ ਇੱਕ ਓਮਕਾਰ ਪੜ੍ਹਨੇ, ਇਹਦਾ ਮਤਲਬ ਸੀ ਕੋਈ ਵਿਦਵਾਨ ਕੋਈ ਸੱਜਣ ਕਹਿੰਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਓਮ ਬ੍ਰਹਿਮੰਡ ਦੀ ਬ੍ਰਹਮ ਦਾ ਨਾਨਕ ਹੈ, ਓਮਕਾਰ ਪਰਮੇਸ਼ਵਰ ਦਾ ਨਾਨਕ ਹੈ, ਉਸ ਪਰਮਾਤਮਾ ਦੀ ਅਦੁੱਤੀ ਉਸ ਨਾਦ ਨੂੰ ਲੋਕਾਂ ਨੇ ਆਪਣੇ ਹਿਸਾਬ ਨਾਲ ਖੰਡਨ ਕਰਕੇ ਤਿੰਨ ਕਿੱਸੇ ਬਣਾ ਦਿੱਤੇ। ਗੁਰੂ ਨੇ ਇੱਕ ਪਹਿਲਾ ਤਾਂ ਪਾਇਆ ਕਿ ਦੁਨੀਆਂ ਦੇ ਲੋਕ ਉਹ ਕੇਵਲ ਇੱਕ ਹੈ, ਉਸ ਇੱਕ ਵਰਗਾ ਹੋਰ ਕੋਈ ਨਹੀਂ, ਤੇ ਉਸ ਇੱਕ ਦੇ ਟੁਕੜੇ ਵੀ ਨਹੀਂ ਕੀਤੇ ਜਾ ਸਕਦੇ। ਫਿਰ ਇੱਥੇ ਈੜੀ ਨੂੰ ਸਿਆਲੀ ਤੇ ਕੱਕਾ ਕਿਉਂ ਨਹੀਂ ਪਾਇਆ, ਇਹਦਾ ਮਤਲਬ ਸੀ ਕੋਈ। ਦੇਖੋ ਅੱਜ ਲੋਕ ਆਪਣੇ ਆਪਣੇ ਢੰਗ ਨਾਲ ਅਰਥ ਕਰਦੇ, ਗੁਰਬਾਣੀ ਦੇ ਅਰਥ ਆਪਣੇ ਆਪਣੇ ਤਰੀਕੇ ਨਾਲ ਕੀਤੇ ਜਾ ਰਹੇ, ਕਈ ਬਾਣੀ ਦੇ ਅਰਥ ਕਰਦਿਆਂ ਕਰਦਿਆਂ ਉਹਨੂੰ ਕਈ ਹੋਰ ਮਤਾਂ ਵਾਲੇ ਪਾਸੇ ਲੈ ਜਾਂਦੇ। ਹੁਣ ਜਿਵੇਂ ਅਸੀਂ ਰਘੂਨਾਥ ਸ਼ਬਦ ਹੁੰਦਾ, ਰਘੂਨਾਥ ਦਾ ਅਰਥ ਜੇ ਹਿੰਦੁਸਤਾਨ ਦੇ ਕੋਚ ਪੜੋਗੇ ਤੇ ਰਾਮਚੰਦਰ ਜੀ ਬਣੇਗਾ, ਗੋਪਾਲ ਅੱਖ ਸ਼ਬਦ ਹੁੰਦਾ ਕ੍ਰਿਸ਼ਨ ਜੀ ਨਾਲ ਜੁੜਿਆ ਹੈ, ਸਾਵਲੀਆ ਸ਼ਬਦ ਹੁੰਦਾ ਹੈ, ਸਾਵਲੀਆ ਦਰਖਤ ਜਿਹਦੇ ਚਮੜੀ ਦਾ ਰੰਗ ਕਾਲਾ ਉਹ ਕ੍ਰਿਸ਼ਨ ਜੀ ਨਾਲ ਜੁੜਿਆ ਹੈ, ਰਾਮਈਆ ਸ਼ਬਦ ਹੁੰਦਾ ਉਹ ਰਾਮ ਜੀ ਨਾਲ ਜੁੜਿਆ ਹੈ। ਪਰ ਆਪਾਂ ਜਦੋਂ ਅਰਥ ਕਰਦੇ ਹਾਂ ਤੇ ਉਹਨਾਂ ਸ਼ਬਦਾਂ ਦੇ ਅਰਥ ਕਰਦੇ ਹੋਏ ਕਈ ਵਾਰੀ ਉਹ ਅਵਤਾਰ ਦੀ ਪੂਜਾ ਉਹਨਾਂ ਦੇਵਤਿਆਂ ਦੀ ਪੂਜਾ ਵੱਲ ਪ੍ਰੇਰਨਾ ਨਹੀਂ ਪਿਆ ਰਹੇ, ਮੇਰੇ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਅਵਤਾਰ ਦੇ ਜਿਤਨੇ ਵੀ ਸ਼ਬਦ ਵਰਤੇ ਗਏ ਉਹਨਾਂ ਸਾਰਿਆਂ ਸ਼ਬਦਾਂ ਨੂੰ ਅਰਥਾਂ ਦੇ ਰੂਪ ਵਿੱਚ ਕੇਵਲ ਇੱਕ ਆਕਾਰ ਗੁਰੂ ਲਈ ਵਰਤਿਆ, ਪਰਿਪੂਰਨ ਪਰਮਾਤਮਾ ਨੇ ਮਹਾਰਾਜ ਜੀ ਨੇ ਸ਼ਬਦ ਵਰਤਿਆ ਇੱਕ ਓਮਕਾਰ ਤੇ ਈੜੀ ਕੱਕੇ ਦੇ ਅਰਥ ਨਾਲ ਵਿਵਾਹ ਕਰੇ, ਇੱਕ ਦਾ ਅਰਥ ਕੇਵਲ ਅਦੁੱਤੀ ਹੇਠ ਜਿਸ ਵਰਗਾ ਹੋਰ ਕੋਈ ਨਹੀਂ, ਇੱਕ ਓਮਕਾਰ ਜੋ ਇੱਕ ਰਸ ਵਿਆਪਕ ਹੈ ਅਕਾਲ ਪੁਰਖ ਦੇ ਗੁਣ, ਉਸ ਅਗਲਾ ਸ਼ਬਦ ਹੈ ਸਤ ਨਾਮ। ਕਈ ਗੁਰਮੁਖਾਂ ਨੇ ਪਾਠ ਇਕੱਠਾ ਕੀਤਾ ਕਿ ਸਤ ਨਾਮ, ਇਹਦਾ ਮਤਲਬ ਉਹਦਾ ਨਾਮ ਸੱਚ ਹੈ, ਤੇ ਅਰਥ ਕਰਦਿਆਂ ਕਰਦਿਆਂ ਦੋਵੇਂ ਇੱਕੋ ਜਿਹੇ ਲਿਖਣਗੇ, ਇੱਕ ਓਮਕਾਰ ਅੱਗੇ ਸਤ ਜੋ ਤ੍ਰੈਕਾਰ ਸਤ ਹੈ। ਤੇ ਮੈਂ ਅਰਥ ਕਰਾਂ ਤਰੇ ਕਾਲ ਨੂੰ ਵੀ ਛੱਡੀਏ, ਜਦੋਂ ਕਾਲ ਨਹੀਂ ਸੀ ਬਣਿਆ ਸਨ ਜਿਹੜੇ ਉਹ ਉਦੋਂ ਵੀ ਸੰਤ ਸੀ। ਫਿਰ ਮੈਂ ਸ਼ਬਦ ਸਮਝੋ ਮੇਰਾ ਕਿ ਜਦੋਂ ਕਾਲ ਨਹੀਂ ਬਣਿਆ ਉਹ ਉਦੋਂ ਵੀ ਸੱਚ ਹੈ, ਉਹਨੂੰ ਗੁਰੂ ਨੇ ਕਿਹਾ ਆਦ ਸੱਚ। ਇਹਦਾ ਅਰਥ ਇਹ ਨਹੀਂ ਕਿ ਪਰਮਾਤਮਾ ਮੁੱਢ ਤੋਂ ਸੱਚਾ, ਜੇ ਰੱਬ ਦਾ ਆਦ ਬਣਾਵਾਂਗੇ ਤੇ ਉਹਦਾ ਅੰਤ ਨੈਚੁਰਲੀ ਬਣੇਗਾ, ਕਿਉਂਕਿ ਜਿਹਦਾ ਆਦ ਹੋਵੇਗਾ ਉਹਦਾ ਅੰਤ ਹੋਵੇਗਾ। ਆਦ ਸੱਚ ਦਾ ਅਰਥ ਹੈ ਕਿ ਜਦੋਂ ਕੁਛ ਵੀ ਨਹੀਂ ਸੀ ਬਣਿਆ ਸੱਚ ਇਹਦੇ ਪਰਮਾਤਮਾ ਸ੍ਰਿਸ਼ਟੀ ਦੇ ਆਦ ਵਿੱਚ ਵੀ ਸੱਚ ਸੀ, ਸਮੇਂ ਤੋਂ ਪਹਿਲਾਂ ਵੀ ਸੱਚ, ਆਦ ਸੱਚ, ਜੁਗਾਦ ਸੱਚ ਹੈ, ਭੀ ਸੱਚ, ਉਹ ਅੱਜ ਵੀ ਸੱਚ ਹੈ, ਨਾਨਕ ਹੋਸੀ ਭੀ ਸੱਚ, ਆਦ ਸਤੇ ਜੁਗਾਨ ਸਤੇ। ਮਹਾਰਾਜ ਜੀ ਨੇ ਕਈ ਥਾਵਾਂ ਤੇ ਸ਼ਬਦ ਵਰਤੇ, ਦੇਖੋ ਅੱਗੇ ਹੈ ਸਤ, ਸਤ ਨਾਮ, ਉਸ ਦਾ ਨਾਮ ਸਤ ਹੈ। ਹੁਣ ਇਸ ਨਾਮ ਨੂੰ ਥੋੜੀ ਜਿਹੀ ਮੇਰੀ ਇੱਕ ਬੇਨਤੀ ਸਮਝੇ ਜੋ ਮੈਂ ਕਰ ਲੱਗਾ, ਇਹਨੂੰ ਆਪਾਂ ਵਾਹਿਗੁਰੂ ਸ਼ਬਦ ਨਾਲ ਜੋੜ ਕੇ ਕਰਾਂਗੇ। ਵਾਹਿਗੁਰੂ ਨਾਮ ਸਤ ਹੈ, ਰਾਮ ਨਾਮ ਸਤ ਹੈ, ਗੋਪਾਲ ਨਾਮ ਸਤ ਹੈ, ਅੱਲਾ ਨਾਮ ਸਤ ਹੈ। ਸਤ ਨਾਮ ਦੇ ਅਰਥ ਅੱਖਰ ਨਾਲ ਕਰੀਏ, ਅੱਖਰਾਂ ਨਾਲ ਅਰਥ ਕਰਾਂਗੇ, ਇਹ ਸਾਡੀ ਵੋਕੈਬਲਰੀ ਚੋਂ ਨਿਕਲੇ ਹੋਏ ਸਾਡੀ ਮਨੁੱਖਾਂ ਬੋਲੀ ਦੇ ਸ਼ਬਦ ਨੇ। ਵਾਹਿਗੁਰੂ ਬੇਨਤੀ ਸਮਝੇ, ਗੋਪਾਲ ਰਾਮ ਅੱਲਾ ਕਰੀਮ, ਪਰ ਪਰਮਾਤਮਾ ਕੇਵਲ ਇਸ ਪਲੈਨ ਤੇ ਇਸ ਧਰਤੀ ਦੇ ਲੋਕਾਂ ਦਾ ਨਹੀਂ, ਸੱਚ ਇਹ ਕਿੰਨੀਆਂ ਕੁ ਧਰਤੀਆਂ ਸਿਰਜੀਆਂ ਨੇ ਉਹਦੇ ਨਾਮ ਦੀ ਚਰਚਾ ਹਰ ਇੱਕ ਥਾਂ ਤੇ ਹੁੰਦੀ ਹੈ। ਹੋ ਸਕਦਾ ਜਿਹੜੀ ਬੋਲੀ ਸਾਡੀ ਹੈ ਇਹ ਬੋਲ ਕਿਸੇ ਧਰਤੀ ਦੇ ਲੋਕਾਂ ਦੀ ਨਾ ਹੋ। ਸਤ ਨਾਮ ਦੇ ਅਰਥ ਕੀ? ਸਤ ਨਾਮ ਦਾ ਅਰਥ ਹੈ ਖੋਨ, ਖੋਨ ਉਹਦੀ ਅਸਲੀਅਤ, ਬਾਕੀ ਹਰ ਚੀਜ਼ ਖਤਮ ਹੋ ਜਾਏਗੀ ਪਰ ਉਹਦਾ ਨਾਮ ਸੱਚ ਹੈ, ਉਹਨੂੰ ਕਦੀ ਕੋਈ ਖਤਮ ਨਹੀਂ ਕਰ ਸਕਦਾ। ਜਿਵੇਂ ਅਸੀਂ ਹੁਣ ਇੱਕ ਬਚਨ ਪੜ੍ਹਿਆ ਸੀ, ਹਜ਼ੂਰ ਨੇ 10 ਅਵਸਥਾ ਕਹੀਆਂ ਤੇ ਇੱਕ ਪੜ੍ਹਨੇ ਪਹਿਲਾਂ ਪਿਆਰ ਲੱਗਾ ਤਨ ਦੁੱਧ, ਉਹਦੇ ਅਖੀਰ ਵਿੱਚ ਇੱਕ ਬਚਨ ਹੁੰਦਾ ਆਇਆ ਗਇਆ ਮੂਆ ਨਾਉ। ਇਹਦਾ ਮਤਲਬ ਇਨਸਾਨ ਜੰਮਿਆ, ਮੂਆ ਦਾ ਅਰਥ ਮਰਿਆ, ਤੇ ਉਹਦੇ ਮਰਨ ਦੇ ਨਾਲ ਉਹਦਾ ਨਾਮ ਵੀ ਮਰ ਗਿਆ। ਆਇਆ ਗਇਆ ਮੂਆ ਨਾਉ, ਸਾਡੇ ਸ਼ਰੀਰਾਂ ਦੇ ਨਾਮ ਰੱਖੇ ਨੇ, ਜਿੱਦਣ ਸ਼ਰੀਰ ਬਣ ਸਕੇਗਾ ਉਦਣ ਨਾਮ ਵੀ ਮਿਲ ਸਕੇਗਾ। ਮੇਰੀ ਬੇਨਤੀ ਸਮਝਿਓ, ਜਿੱਦਣ ਸਾਰੀ ਧਰਤੀ ਤੇ ਵਾਹਿਗੁਰੂ ਬੋਲਣ ਵਾਲੇ, ਰਾਮ ਬੋਲਣ ਵਾਲੇ, ਅੱਲਾ ਬੋਲਣ ਵਾਲੇ ਉਹ ਸਮੇਟ ਲਵੇਗਾ, ਪਰ ਉਹਦਾ ਨਾਮ ਫਿਰ ਵੀ ਕਾਇਮ ਰਹਿਣਾ, ਇਹਦੇ ਬਿਰਸਨ ਦੇ ਨਾਲ ਉਹਦਾ ਨਾਮ ਬਿਰਸਦਾ ਰਹੇ। ਸੱਤ ਨਾਮ ਉਸ ਅਕਾਲ ਪੁਰਖ ਦਾ ਨਾਮ ਦਾ ਸੱਤ ਹੈ। ਅਗਰ ਸਿਰਫ ਇੱਕ ਅਕ੍ਰਿਯਤ ਇੱਕ ਓਅੰਕਾਰ ਸੱਤ ਨਾਮ, ਅੱਗੇ ਮਹਾਰਾਜ ਕਹਿੰਦੇ ਕਰਤਾ ਪੁਰਖ, ਕਰਤਾ ਦਾ ਅਰਥ ਸਭ ਕੁਝ ਕਰਨ ਵਾਲਾ, ਸਭ ਕੁਝ ਬਣਾਉਣ ਵਾਲਾ ਹੈ ਅਕਾਲ ਪੁਰਖ ਦਾ ਅਰਥ। ਕਈਆਂ ਨੇ ਕੁਛ ਕੀਤਾ ਉਹ ਵੈਸੇ ਮੈਂ ਬੇਨਤੀ ਕਰਾਂ, ਵਾਹਿਗੁਰੂ ਵਾਸਤੇ ਕੋਈ ਲੇਖ ਨਹੀਂ ਵਰਤਿਆ ਜਾ ਸਕਦਾ, ਮੈਨੂੰ ਬਖਸ਼ ਲਿਆ। ਗੁਰੂ ਗ੍ਰੰਥ ਸਾਹਿਬ ਚ ਇੱਕ ਪਾਸੇ ਉਹਨੂੰ ਮਾਂ ਕਿਹਾ ਤੇ ਦੂਜੇ ਪਾਸੇ ਪਿਤਾ ਕਹਿ ਦਿੱਤਾ। ਦੇਖੋ ਜੇ ਅਸੀਂ ਬਾਹਰਮੁਖੀ ਅਰਥ ਕਰੀਏ, ਮਾਂ ਦਾ ਆਪਣਾ ਥਾਂ ਹੈ, ਪਿਤਾ ਦਾ ਆਪਣਾ ਥਾਂ ਹੈ, ਪਰ ਉਹਦੇ ਲਈ ਤਾਂ ਆਪਾਂ ਸਾਰੇ ਸ਼ਬਦ ਵਰਤਨੇ ਆ ਕਿ ਖਰਜੀ ਮਾਤਾ, ਖਰਜੀ ਪਿਤਾ, ਖਰਜੀ ਉਹ ਪ੍ਰਤਿਪਾਲਕ। ਮਹਾਰਾਜ ਕਹਿੰਦੇ ਤੂੰ ਮਾਤ ਪਿਤਾ ਹਮ ਬਾਣਕ ਤੇਰੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਸਭਨਾ ਕਾ ਮਾਂ ਪਿਓ ਆਪ ਹੈ। ਉਸ ਵਾਸਤੇ ਕੀ ਲਈ ਵਰਤਿਆ ਜਾ ਸਕਦਾ? ਉਹ ਪਰਿਪੂਰਨ ਪਰਮਾਤਮਾ ਕਰਤਾ ਦਾ ਅਰਥ ਸਭ ਕੁਝ ਬਣਾਉਣ ਵਾਲਾ, ਹਰ ਚੀਜ਼ ਉਹਨੇ ਬਣਾਈ, ਤੇ ਪੁਰਖ ਦਾ ਅਰਥ ਕੁਝ ਗੁਰਮੁਖਾਂ ਨੇ ਕੀਤੇ ਕਿ ਉਹ ਸਭ ਕੁਝ ਬਣਾ ਕੇ ਆਪਣੀ ਕਿਰਤ ਵਿੱਚ ਬੈਠ ਗਿਆ, ਇਹਦੇ ਤੋਂ ਵੱਖ ਨਹੀਂ। ਕਰਤਾ ਪੁਰਖ ਬਣਾਇਆ ਤੇ ਵਿੱਚ ਬੈਠ ਗਿਆ, ਇਹਨੂੰ ਥੋੜਾ ਜਿਹਾ ਅਸੀਂ ਦੇਖ ਲਾਂ। ਦੇਖੋ ਕਰਤੇ ਅਨੇਕਾਂ ਨੇ ਪਰ ਇੱਕ ਓਅੰਕਾਰ ਕਰਤਾ ਮਨੁੱਖਾਂ ਵਰਗਾ ਕਰਤਾ ਨਹੀਂ। ਫੋਰ ਐਗਜ਼ਾਮਪਲ, ਮੰਨ ਲਓ ਇੱਕ ਵੀਰ ਮਿੱਟੀ ਲਿਆ ਕੇ ਘੜੇ ਬਣਾਉਂਦਾ ਮਿੱਟੀ ਦਾ, ਹੁਣ ਘੜੇ ਦਾ ਜਿਹੜਾ ਕਰਤਾ ਹੈ ਉਹ ਮਿੱਟੀ ਦਾ ਕਾਰੀਗਰ ਕੁਮਾਰ ਵੀਰ ਹੈ, ਉਹ ਘੜੇ ਬਣਾ ਲਏ, ਪਰ ਜਦੋਂ ਉਹਨੇ ਘੜਾ ਬਣਾ ਦਿੱਤਾ, ਕਦੀ ਉਹ ਆਪਣੇ ਘੜੇ ਵਿੱਚ ਜੇ 200 ਘੜਾ ਬਣਾਏ, 400 ਬਣਾਏ, 500 ਬਣਾਏ, ਕਦੀ ਵੀ ਘੜੇ ਦਾ ਕਾਰੀਗਰ ਘੜੇ ਦੇ ਵਿੱਚ ਆਪ ਨਹੀਂ ਸਮਾਉਂਦਾ, ਬਣਾਉਣ ਵਾਲਾ ਕਿਤੇ ਹੁੰਦਾ ਹੈ ਤੇ ਕਿਰਤ ਕਿਤੇ ਕਰੀ ਜਾਂਦੀ ਹੈ। ਪਰ ਰੱਬ ਐਸਾ ਨਹੀਂ ਕਿ ਉਹ ਜੀਵ ਪੈਦਾ ਕਰੇ ਤੇ ਘੜੇ ਦੇ ਕਾਰੀਗਰ ਦੀ ਤਰ੍ਹਾਂ ਆਪ ਵੱਖ ਹੋ ਜਾਏ। ਜੋ ਕੁਝ ਪਰਮਾਤਮਾ ਰੱਖਦਾ ਹੈ ਸੱਚ ਰਚਨ ਤੋਂ ਬਾਅਦ ਆਪਣੀ ਰਚਨਾ ਵਿੱਚ ਆਪ
ਸਮਾ ਜਾਂਦਾ, ਉਹ ਆਪ ਸੁਣਾਉਂਦਾ। ਹਜ਼ੂਰ ਨੇ ਜਿਵੇਂ ਬਾਣੀ ਚ ਕਿਹਾ, ਸੋਨੇ ਦਾ ਕਾਰੀਗਰ ਸੋਨਾ ਕਿਤੇ ਤੇ ਕਾਰੀਗਰ ਕਿਤੇ, ਲੱਕੜ ਦਾ ਕਾਰੀਗਰ ਕਿਤੇ ਲੱਕੜ ਕਿਤੇ, ਪਰ ਨਹੀਂ ਕਰਤਾ ਪੁਰਖ ਐਸਾ ਨਹੀਂ। ਇਹ ਮੁਝੇ ਹੋਰ ਸਮਝਣਾ ਹੋਵੇ ਤੇ ਆਸਾ ਦੀਵਾਰ ਦੀ ਪਹਿਲੀ ਪੌੜੀ, ਆਪੀ ਮੈਂ ਆਪ ਸਾਜਿਓ, ਆਪੀ ਮੈਂ ਰਚਿਓ ਨਾ, ਉਹਨੂੰ ਕੋਈ ਸਾਜਣ ਵਾਲਾ ਨਹੀਂ ਅਕਾਲ ਪੁਰਖ ਨੂੰ। ਆਪੀ ਮੈਂ ਆਪ ਸਾਜਿਓ, ਆਪੀ ਮੈਂ ਰਚਿਓ ਨਾ, ਦੁਈ ਕੁਦਰਤ ਸਾਜੀ ਹੈ। ਆ ਸੰਸਾਰ ਬਣਾਇਆ ਤੇ ਬਣਾ ਕੇ ਥੋੜਾ ਸੰਸਾਰ ਤੋਂ ਵੱਖ ਕਰ, ਆਸਨ ਦਿੱਤੋ ਚਾਹ ਕਰ ਆਸਨ ਦਿੱਤੋ, ਉਹ ਆਪ ਇਹਦੇ ਵਿੱਚ ਆਸਨ ਜਮਾ ਕੇ ਬੈਠ ਗਿਆ। ਉਹ ਇਹਦੇ ਵਿੱਚ ਹੈ, ਉਹ ਅਕਾਲ ਪੁਰਖ ਜਿਹੜਾ ਇੱਕ ਹੈ, ਜਿਸ ਵਰਗਾ ਹੋਰ ਕੋਈ ਨਹੀਂ, ਸਿਰਫ ਅਕਲੀ ਅਰਥ ਨੇ, ਜਿਹਦਾ ਨਾਮ ਸਤਿਗੁਰ ਹੈ, ਕਰਤਾ ਪੁਰਖ ਜਿਹੜਾ ਸਭ ਕੁਝ ਬਣਾ ਕੇ ਸਮਾਇਆ ਹੈ, ਕਰਤਾ ਪੁਰਖ ਅੱਗੇ ਗੁਰਮਹਾਰਾਜ ਕਹਿੰਦੇ ਨਿਰ ਭਉ, ਜਿਹਨੂੰ ਕਿਸੇ ਦਾ ਕੋਈ ਭੈ ਨਹੀਂ। ਹਰ ਬੰਦਾ ਭੈ ਵਿੱਚ ਜੀਂਦਾ, ਪਰ ਅਕਾਲ ਐਸਾ ਜਿਹੜਾ ਬਿਲਕੁਲ ਬੇਪਰਵਾਹ, ਉਹਨੂੰ ਕਿਸੇ ਦਾ ਭੈ ਨਹੀਂ। ਪਰ ਜੇ ਉਹ ਨਿਰਭਉ ਹੈ ਤੇ ਸੱਚ ਹੈ, ਉਹ ਬੈਰ ਨਹੀਂ ਦੇ ਕਮਾਉਂਦਾ। ਹੁਣ ਜਦੋਂ ਆਪਾਂ ਮੂਲ ਮੰਤਰ ਦਾ ਪਾਠ ਕਰੀਏ ਜਾਂ ਸਿਮਰਨ ਕਰੀਏ, ਇਹਨਾਂ ਗੁਣਾਂ ਨੂੰ ਜਿਉਂ ਜਿਉਂ ਬੰਦਾ ਅੰਦਰ ਗ੍ਰਹਿਣ ਕਰਦਾ, ਵਿਚਾਰਦਾ, ਤੇ ਇਹ ਜਿਹਦੀ ਸਿਫਤ ਕਰਾਂਗੇ ਉਹਦੇ ਗੁਣ ਅੰਦਰ ਪ੍ਰਵੇਸ਼ ਕਰ ਜਾਂਦੇ। ਹਜ਼ੂਰ ਨੇ ਅੱਗੇ ਵਚਨ ਕੀਤਾ, ਉਹਨੂੰ ਕਿਸੇ ਦਾ ਭੈ ਨਹੀਂ, ਤੇ ਜੇ ਉਹ ਭੈ ਤੋਂ ਰਹਿਤ ਹੈ ਫਿਰ ਧੱਕਾ ਵੀ ਨਹੀਂ ਕਰਦਾ। ਆ ਬੰਦੇ ਤੋਂ ਥੋੜਾ ਜਿਹਾ ਭੈ ਦਾ ਡੰਡਾ ਚੁੱਕਿਆ ਜਾਏ ਨਾ, ਫਿਰ ਜੋ ਕੁਝ ਇਹ ਕਰਦਾ ਸੱਚ ਇਹਦੇ ਅਖੀਰ ਅੱਤ ਲੁਕਾ ਦਿੰਦਾ। ਆਂਦਾ ਮੈਨੂੰ ਕਿਸੇ ਦੀ ਪਰਵਾਹ ਨਹੀਂ, ਪਰਮਾਤਮਾ ਨੂੰ ਕਿਸੇ ਦੀ ਪਰਵਾਹ ਨਹੀਂ, ਉਹ ਨਿਰਭਉ ਹੋਣ ਦੇ ਨਾਲ ਨਿਰਵੈਰ ਹੈ, ਉਹ ਕਦੀ ਕਿਸੇ ਦੇ ਨਾਲ ਵੈਰ ਨਹੀਂ ਲਿਖਵਾਉਂਦਾ। ਨਿਰਭਉ ਨਿਰਵੈ ਅਕਾਲ ਮੂਰਖ, ਇੱਥੇ ਸ਼ਬਦ ਆ ਗਿਆ ਸਮੇਂ ਉਹਦੀ ਮੂਰਖ, ਇੱਥੇ ਮੂਰਖ ਦਾ ਅਰਥ ਆ ਨਹੀਂ ਬਣਾਉਣੀ ਕਾਗਜ਼ ਉੱਤੇ, ਮੂਰਖ ਦਾ ਅਰਥ ਕਰਾਂਗੇ ਵਜੂਦ। ਪਰਮਾਤਮਾ ਦਾ ਜਿਹੜਾ ਵਜੂਦ ਹੈ ਉਹਦੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ। ਅਕਾਲ ਮੂਰਖ ਅਜੂਨੀ, ਉਹ ਜੂਨਾਂ ਵਿੱਚ ਨਹੀਂ ਆਉਂਦਾ, ਇਹ ਵੀ ਅੱਗੇ ਆਪਾਂ ਵਾਚਾਂਗੇ। ਜੇ ਜੂਨਾਂ ਵਿੱਚ ਨਹੀਂ ਆਉਂਦਾ ਤੇ ਇਹ ਸ਼ਬਦ ਕਿਉਂ ਕਹਿ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰੇ, ਜੋ ਤੁਰੂ ਪਰ ਆਪ ਗੁਰੂ ਨਾਨਕ ਕਹਾ, ਇਹ ਵੇਖਾਂਗੇ। ਅਜੂਨੀ ਜਿਹੜਾ ਜੂਨਾਂ ਵਿੱਚ ਨਹੀਂ ਆਉਂਦਾ, ਮਹਾਰਾਜ ਫਿਰ ਉਭਾਏਗੀ ਕਹਿੰਦੇ ਸਹਿਮੰਦ ਸੁਧੇ ਸਿਰ ਪ੍ਰਕਾਸ਼ਮਾਨ ਹੈ, ਉਹਨੂੰ ਕੋਈ ਬਣਾਉਣ ਵਾਲਾ ਨਹੀਂ। ਅਜੂਨੀ ਸਹਿਭੰਗ ਤੇ ਮਹਾਰਾਜ ਉਹਦੀ ਪ੍ਰਾਪਤੀ ਜਿਹਦੇ ਇੰਨੇ ਕੁ ਗੁਣ ਦੱਸੇ, ਕਹਿ ਲੱਗੇ ਆਪਣੀ ਅਕਲ ਨਾਲ ਨਹੀਂ, ਆਪਣੀ ਸਿਆਣਪ ਨਾਲ ਨਹੀਂ, ਜਿਹੜਾ ਵੀ ਅੱਜ ਤੱਕ ਉਹਦੇ ਤੱਕ ਪਹੁੰਚਿਆ ਸਿਰਫ ਇੱਕੋ ਤਰੀਕਾ ਹੈ, ਗੁਰ ਪ੍ਰਸਾਦ ਜਿਹਨੂੰ ਗੁਰੂ ਦੀ ਕਿਰਪਾ ਮਿਲੀ ਉਹ ਇੱਕ ਓਂਕਾਰ ਵਿੱਚ ਅਭੇਦ ਹੋ ਗਿਆ। ਸਿਰਫ ਇੱਕ ਬੇਨਤੀ ਹੈ, ਇਹ ਮੇਰੇ ਅਕਾਲ ਪੁਰਖ ਦੇ ਗੁਣ ਨੇ, ਪਰ ਜਿਹਦੇ ਵਿੱਚੋਂ ਮੁਕੰਮਲ ਨਹੀਂ, ਕੁਛ ਗੁਣ ਮਹਾਰਾਜ ਜੀ ਨੇ ਦੱਸੇ ਕਿ ਉਸ ਕਰਤੇ ਪੁਰਖ ਦੇ ਗੁਣ। ਹੁਣ ਆਓ ਥੋੜਾ ਜਿਹਾ ਜਾਪ ਸਾਹਿਬ ਦੀ ਰਚਨਾ ਬਣ, ਕੱਲ ਜਿੱਥੋਂ ਅਸੀਂ ਗੱਲ ਚੱਲੀ ਸੀ, ਜਾਪ ਸਾਹਿਬ ਆਪਾਂ ਪੜ੍ਹਦੇ 199 ਬੰਦ ਦੀ ਜਾਪ ਸਾਹਿਬ ਦੇ, ਤੇ 10 ਤਰ੍ਹਾਂ ਦੇ ਛੰਦ ਮਹਾਰਾਜ ਜੀ ਨੇ ਵਰਤੇ। ਛੰਦਾਂ ਦੀ ਬਣਗੀ 10 ਹੈ, ਪਰ ਗਿਣਤੀ ਉਹਨਾਂ ਦੀ 22 ਹੈ। ਉਹ ਵਾਰ ਵਾਰ ਆਉਂਦੇ ਨੇ ਤੇਰੇ ਛੰਦ ਮਹਾਰਾਜ, 26 ਛੰਦ ਤੋਂ ਸ਼ੁਰੂ ਕਰਦੇ ਨੇ, 26 ਛੰਦ ਕਹਿ, ਭੁਜੰਗ ਪ੍ਰਯਾਪਤ ਛੰਦ ਕਹਿ, ਚੰਦ ਦੀ ਛੰਦ ਕਹਿ, ਚਰਪਟ ਛੰਦ ਕਹਿ, ਰੋਆਣ ਛੰਦ ਕਹਿ, ਭਗਵਤੀ ਛੰਦ ਕਹਿ, ਰਸਾਵਲ ਛੰਦ ਕਹਿ, ਉਸ ਤੋਂ ਅੱਗੇ ਅਸੀਂ ਕਰ ਬੋਲ ਮਨਾ ਛੰਦ ਪੜ੍ਹਨੇ ਆ, ਇੱਕ ਅਰਥ ਦੀ ਛੰਦ ਅਰਥ ਪੜ੍ਹਨੇ। ਹਜ਼ੂਰ ਨੇ 10 ਛੰਦ ਵਰਤੇ ਨੇ, ਪਰ 10 ਦੀ ਗਿਣਤੀ ਜਦੋਂ ਵਾਰ ਵਾਰ ਵਰਤੇ ਨੇ, ਫਿਰ ਮਹਾਰਾਜ ਜੀ ਨੇ 22 ਛੰਦ ਕੇ ਵਰਤੇ, 199 ਜਾਪ ਸਾਹਿਬ ਦੇ ਬੰਦ। ਪਰ ਕਰਨ ਮੇਰਾ ਇਹ ਨਹੀਂ, ਪਰ ਮੈਂ ਇੱਕ ਬੇਨਤੀ ਕਰਾਂ ਕਿ ਜਾਪ ਸਾਹਿਬ ਦੀ ਬਾਣੀ ਜਦੋਂ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਭਾਣ ਨਾਲ ਪੜ੍ਹਦਾ, ਸੱਚ ਇਹ ਜਾਪ ਸਾਹਿਬ ਦੀ ਬਾਣੀ ਡਾਇਰੈਕਟ ਅਕਾਲ ਪੁਰਖ ਵਾਹਿਗੁਰੂ ਨੂੰ ਸਾਹਮਣੇ ਬਿਠਾ ਕੇ ਉਹਦੀਆਂ ਸਿਫਤਾਂ ਕੀਤੀਆਂ ਜਾਂਦੀਆਂ। ਇਹ ਹੈ ਪੂਜਾ ਅਕਾਲ ਦੀ। ਹਿੰਦੁਸਤਾਨ ਵਿੱਚ ਇੱਕ ਨਾਰਦ ਭਗਤੀ ਬੜੀ ਮੰਨੀ, ਇਹਨੂੰ ਨਾਰਦ ਚੁਗਲ ਕੋਰ ਨਾ ਸਮਝੇ, ਕਿ ਕੁਝ ਗੱਲਾਂ ਐਸੀਆਂ ਨੇ ਅਸੀਂ ਸਟੇਜ ਤੋਂ ਚੇਤੇ ਰੱਖਿਓ, ਸਭ ਤੋਂ ਵੱਡਾ ਖਤਰਨਾਕ ਕੌਮਾਂ ਲਈ ਅਧੂਰਾ ਤੇ ਕੱਚਾ ਗਿਆਨ ਹੁੰਦਾ, ਅਧੂਰਾ ਗਿਆਨ ਕੁਰਾਏ ਪਾ ਦਿੰਦਾ। ਹੁਣ ਅਸਲ ਚ ਨਾਰਦ ਇੱਕ ਰਿਸ਼ੀ ਹੋਏ, ਉਹਨਾਂ ਦਾ ਇੱਕ ਗ੍ਰੰਥ ਹੈ ਨਾਰਦ ਭਗਤੀ ਸੂਤਰ, ਉਹਨਾਂ ਨੇ ਭਗਤੀ ਦਾ ਬੜਾ ਜ਼ਿਕਰ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਚ ਇੱਕ ਤੋਪ ਵੀ ਆਉਂਦੀ ਹੈ ਨਾਰਦ ਦੀ ਭਗਤੀ ਬਾਰੇ। ਹੁਣ ਉਹ ਜਿਹੜੀ ਨਾਰਦ ਦੀ ਭਗਤੀ ਸੂਤਰ ਹੈ ਉਹਦੇ ਵਿੱਚ ਨੰਦ ਦਾ ਭਗਤੀ ਦੱਸੀ, ਨੌ ਤਰ੍ਹਾਂ ਦੀ ਭਗਤੀ ਆਪਣੇ ਇਸ਼ਟ ਨੂੰ ਖੁਸ਼ ਕਰ, ਤੇ ਨੌ ਤਰ੍ਹਾਂ ਦੀ ਭਗਤੀ ਵਿੱਚ ਇੱਕ ਭਗਤੀ ਦੱਸੀ ਹੈ ਨਮਸਕਾਰ ਭਗਤੀ। ਆਪਾਂ ਮੱਥਾ ਟੇਕਦੇ, ਇਹਦੇ ਕੋਈ ਅਰਥ ਨਹੀਂ। ਇਹ ਐਵੇਂ ਨਹੀਂ ਕਿ ਮੈਂ ਟੇਕਿਆ, ਮੇਰੇ ਪੁੱਤਰ ਟੇਕਿਆ, ਮੇਰੇ ਪੋਤੇ ਕੋਈ ਟੇਕ। ਜਦੋਂ ਅਸੀਂ ਮੱਥਾ ਟੇਕਦੇ ਹਾਂ, ਮੱਥਾ ਟੇਕਣ ਦੇ ਬੜੇ ਗਹਿਰੇ ਅਰਥ ਨੇ। ਮੱਥਾ ਟੇਕਣ ਦਾ ਮਤਲਬ ਇਹ ਮਾਲਕ ਮੈਂ ਆਪਣੀ ਅਕਲ, ਆਪਣੀ ਮਤ, ਆਪਣੀ ਸਿਆਣਪ ਸਭ ਕੁਝ ਤੇਰੇ ਸਾਹਮਣੇ ਧਰ ਦਿੱਤੀ, ਮੈਂ ਤੇਰੇ ਵਚਨ ਸੁਣਨ ਵਾਸਤੇ ਆਇਆ, ਮੈਂ ਆਪਣੀ ਗੱਲ ਨਹੀਂ ਸੁਣਾਉਣਾ। ਮੱਥਾ ਟੇਕਣਾ, ਹੁਣ ਦੇਖੋ ਉਹਦੇ ਵਿੱਚ ਨਮਸਕਾਰ ਇੱਕ ਭਗਤੀ ਹੈ, ਮੱਥਾ ਟੇਕਣਾ ਇੱਕ ਭਗਤੀ ਹੈ, ਤੇ ਉਹਦੇ ਵਿੱਚ ਨਮਸਕਾਰ ਭਗਤੀ ਜਿਹੜਾ ਕਰਨਾ ਹੋਵੇ। ਸੱਚ ਇਹ ਕਹਿੰਦੇ ਨੇ ਕਿ ਮੱਥਾ ਟੇਕਣ ਨਾਲ ਜ਼ਿੰਦਗੀ ਪਲਟ ਜਾਂਦੀ। ਗੁਰੂ ਰਾਮਦਾਸ ਜੀ ਨੇ ਤਾਂ ਵਚਨ ਕੀਤਾ, ਕਹਿੰਦੇ ਜਿਤਨੇ ਵੀ ਪੁੰਨ ਨੇ, ਸਭ ਤੋਂ ਵੱਡਾ ਪੁੰਨ ਇਹ ਕਿ ਸਿੱਖ ਨੂੰ ਗੁਰੂ ਸਾਹਮਣੇ ਹੱਥ ਜੋੜਨ ਦੀ ਜਾਚ ਆ ਗਏ ਤੇ ਗੁਰੂ ਸਾਹਮਣੇ ਮੱਥਾ ਟੇਕਣ ਦੀ ਜਾਚ ਆ ਗਏ। ਸਤਿਗੁਰੂ ਦਾ ਵਚਨ ਹੈ ਨਾ ਕਿ ਕਾਮ ਕ੍ਰੋਧ ਨਗਰ ਕੋ ਭਰਿਆ, ਮੇਰੇ ਸਾਧੂ ਖੰਡਲ ਖੰਡਾ ਕੇ, ਪੂਰਬ ਲਿਖ ਲਿਖੇ ਗੁਰ ਪਾਇਆ, ਮਨ ਹਰਲ ਮੰਡਲ ਮੰਡਾ ਕੇ, ਕਰ ਸਾਧੂ ਅੰਜਲੀ। ਅੰਜਲੀ ਦਾ ਅਰਥ ਕੀ ਹੱਥ ਜੋੜਨ, ਸਾਧੂ ਦਾ ਗੁਰੂ, ਕਰ ਸਾਧੂ ਅੰਜਲੀ ਪੁੰਨ ਵੱਡਾ ਕੇ, ਕਰ ਜੰਡੋਤ ਪੁੰਨ ਵੱਡਾ ਕੇ। ਮੇਰੇ ਧੰਨ ਗੁਰੂ ਕਲਗੀਧਰ ਜੀ ਨੇ ਕਿਰਪਾ ਕੀਤੀ। ਦੇਖੋ ਪੌਂਟਾ ਸਾਹਿਬ ਦੀ ਧਰਤੀ ਹੈ ਤੇ ਮੈਂ ਅੱਜ ਜ਼ਿਆਦਾ ਬਾਣੀ ਅਕਾਲ ਸੁਤਰੀ ਚੋਂ ਤੁਹਾਡੇ ਨਾਲ ਸਾਂਝੀ ਕਰਨੀ, ਕਿਉਂਕਿ ਪੂਜਾ ਅਕਾਲ ਦੀ। ਜਾਪ ਸਾਹਿਬ ਚਾਰ ਤਰ੍ਹਾਂ ਦੇ ਸ਼ਬਦ ਖਾਸ ਕਰਕੇ ਵਰਤੇ, ਨਮਸਤਵੰ, ਨਮਸਤਨ, ਨਮਸਤਸ ਤੇ ਨਮੋ। ਜੇ ਇਹਨਾਂ ਦੇ ਅਰਥਾਂ ਵੱਲ ਜਾਈਏ ਤੇ ਚਾਰਾਂ ਦੇ ਅਰਥ ਇੱਕੋ ਹੀ, ਨਮਸਤਵੰ, ਨਮਸਤਨ, ਨਮਸਤਸ, ਨਮੋ। ਇਹ ਅਰਥ ਹੈ ਤੈਨੂੰ ਨਮਸਕਾਰ, ਤੈਨੂੰ ਮੱਥਾ ਟੇਕਿਆ, ਤੇਰੇ ਚਰਨਾਂ ਚ ਮੈਂ ਝੁਕਿਆ। ਹੁਣ ਜਦੋਂ ਨਮਸਕਾਰ ਭਗਤੀ ਹੈ ਤੇ ਗੁਰਦੇਵ ਨੇ ਸੈਂਕੜੇ ਵਾਰੀ ਕਰਤੇ ਪੁਰਖ ਆਕਾਲ ਪੁਰਖ ਦੇ ਚਰਨਾਂ ਚ ਨਮਸਕਾਰ ਕੀਤੇ। ਹੁਣ ਇੱਥੇ ਇੱਕ ਹੋਰ ਅਰਜ਼ ਕਰਦੇ, ਮੈਂ ਨੈਗੇਟਿਵ ਅਪਰੋਚ ਵਾਲਿਆਂ ਦਾ ਜ਼ਿਕਰ ਵੀ ਕਰਦਾ। ਓਏ ਵਿਚਾਰੇ ਕਿਆ ਕਰੇ ਜਾਂ ਭਾਗ ਤੁਰ ਮੰਦੇ। ਇਹ ਵੀ ਸਤਿਗੁਰੂ ਦੀ ਅਗੰਮੀ ਰਚਨਾ, ਇਸ ਰਚਨਾ ਉੱਤੇ ਸ਼ੱਕ ਕਰ ਦੇਣਾ। ਤੇ ਮੈਂ ਇੱਕ ਦਿਨ ਅਰਜ਼ ਕੀਤੀ ਸੀ, ਸਿੱਖੋ ਇਹ ਗੱਲ ਚੇਤੇ ਰੱਖਿਓ, ਕੋਈ ਤੋਪ, ਕੋਈ ਟੈਂਕ, ਕੋਈ ਤਲਵਾਰ, ਕੋਈ ਤੀਰ, ਕੋਈ ਨੇਜ਼ਾ ਕਦੀ ਸਿੱਖ ਨੂੰ ਨਹੀਂ ਮਾਰ ਸਕੇਗਾ, ਉਦਣ ਮਰੇਗਾ ਜਿੱਦਣ ਆਪਣੇ ਗੁਰੂ ਤੇ ਸ਼ੱਕ ਕਰ ਬੈਠੇ। ਜਦੋਂ ਆਪਣੇ ਇਸ ਤੇ ਸ਼ੱਕ ਬਣਿਆ, ਫਿਰ ਰਖਵਾਲਾ ਕੌਣ ਹੈ ਜਿਹਨੇ ਪਾਰ ਕਰਨੀ। ਮੈਂ ਖੇਤ ਵਿੱਚੋਂ ਨਿਕਲ ਕੇ ਬੇਨਤੀ ਕਰਨੀ ਚਾਹੁੰਦਾ, ਜਿੱਥੇ ਜਾਪ ਸਾਹਿਬ ਰਚਿਆ ਗਿਆ ਉਸ ਧਰਤੀ ਦੇ ਉੱਤੇ ਅੱਖਰਾਂ ਦੀ ਬੜੀ ਲੜਾਈ ਚੱਲੀ। ਇਸਲਾਮ ਨੇ ਕਿਹਾ ਅੱਲਾ ਦਾ ਨਾਮ ਕੀ ਉੱਚਾ ਹੈ, ਅੱਲਾ ਕੀ ਜਪੋ, ਅੱਲਾ ਹੂ ਅਕਬਰ, ਇਹਦਾ ਮਤਲਬ ਅੱਲਾ ਕੀ ਸਭ ਤੋਂ ਵੱਡਾ ਹੈ। ਸਨਾਤਨੀ ਵੀਰ ਨੇ ਕਿਹਾ ਨਹੀਂ, ਅੱਲਾ ਮਲੇਸ਼ਵੀ ਬੋਲੀ ਚੋਂ ਨਿਕਲੇ, ਆਪਾਂ ਰਾਮ ਕਹਿਣੇ। ਅੱਲਾ ਵਾਲੇ ਨੇ ਕਿਹਾ ਰਾਮ ਕਾਫਰ ਕਹਿੰਦਾ ਕਿ ਤੇ ਕਾਫਰ ਜਿਹਨੂੰ ਕਿਹਾ ਜਾਂਦਾ ਉਹ ਕਹਿੰਦਾ ਅੱਲਾ ਮਲੇਸ਼ੀ ਦਾ। ਇਹ ਸੀ ਨਾ, ਤੇ ਗੁਰੂ ਗ੍ਰੰਥ ਸਾਹਿਬ ਚ ਦੇਖੋ ਇਹਨਾਂ ਅੱਖਰਾਂ ਦੀ ਲੜਾਈ ਦਾ ਵੀ ਜ਼ਿਕਰ ਹੁੰਦਾ ਹੈ। ਭਾਈ ਗੁਰਦਾਸ ਸਾਹਿਬ ਨੇ ਤਾਂ ਕਿਹਾ ਕਿ ਰਾਮ ਰਹੀਮ ਕਹਾਏ ਦੇ, ਇੱਕ ਨਾਮ ਤੋਂ ਰਾਹ ਭੁਲਾਉਣੇ, ਇੱਕ ਰਾਮ ਕਹਿ ਰਹੇ ਦੂਜਾ ਰਹੀਮ ਕਹਿ ਰਹੇ। ਰਾਮ ਵਾਲਾ ਕਹਿੰਦਾ ਕਿ ਅੱਲਾ ਨਾ ਮਤ ਬੋਲ, ਅੱਲਾ ਵਾਲਾ ਕਹਿੰਦਾ ਨਹੀਂ ਰਾਮ ਨਹੀਂ ਬੋਲਣਾ। ਤੇ ਦੇਖੋ ਬਾਣੀ ਚ ਤੁਕ ਸ਼ਬਦ ਵੀ ਆਇਆ, ਭਗਤ ਨਾਮਦੇਵ ਜੀ ਦਾ ਜ਼ਿਕਰ ਹੁੰਦਾ ਹੈ ਨਾ ਕਿ ਉਹਨਾਂ ਦੇ ਇੰਨਾ ਤਸ਼ੱਦਦ ਕੀਤਾ, ਸਿਰਫ ਇੱਕੋ ਗੱਲ ਕਹੀ ਗਈ ਕਿ ਤੂੰ ਬੀਠੋ ਨਹੀਂ ਕਹਿਣਾ, ਤੂੰ ਗੋਪਾਲ ਨਹੀਂ ਕਹਿਣਾ, ਤੂੰ ਰਾਮ ਨਹੀਂ ਕਹਿਣਾ। ਕੀ ਕਹਿਣਾ? ਕਹਿੰਦੇ ਸਾਡੇ ਸਾਹਮਣੇ ਬੋਲ, ਤੈਨੂੰ ਛੱਡ ਦਿਆਂ ਕਿ ਤੂੰ ਅੱਲਾ ਹੂ ਅਕਬਰ ਹੈ। ਚੇਤੇ ਰੱਖਿਓ ਉੱਥੇ ਵੀ ਕਲਮਾ ਪੜ੍ਹਨ ਦਾ ਜ਼ਿਕਰ ਕੀਤਾ ਗਿਆ, ਸਾਹਿਬਜ਼ਾਦਿਆਂ ਸਾਹਮਣੇ ਵੀ ਆਇਆ। ਮੈਂ ਇਹ ਨਹੀਂ ਕਿ ਕੁਰਾਨ ਦੇ ਵਿੱਚ ਰੱਬ ਦੇ ਜਿਹੜੇ ਨਾਮ ਆਏ ਉਹਨਾਂ ਦਾ ਵਿਰੋਧ ਵਿੱਚ, ਇੱਕ ਬੇਨਤੀ ਸਮਝਿਓ, ਜਦੋਂ ਕੋਈ ਰੱਬ ਦੇ ਨਾਮ ਨੂੰ ਤਸ਼ੱਦਦ ਦੇ ਹੇਠ ਲਾਗੂ ਕਰੇਗਾ ਸੱਚ ਇਹਦੇ ਕਿ ਉਦੋਂ ਰੱਬ ਦਾ ਨਾਮ ਵੀ ਰੱਬ ਦਾ ਨਾਮ ਨਹੀਂ ਰਹਿੰਦਾ, ਉਹਦੇ ਵਿੱਚ ਕੇਵਲ ਈਰਖਾ ਤੇ ਜ਼ੁਲਮ ਹੀ ਚੱਲਦਾ ਹੁੰਦਾ। ਹੁਣ ਅਸਲ ਚ ਕੁਰਾਨ ਦਾ ਸ਼ੁਰੂ ਇੱਥੋਂ ਹੁੰਦਾ, ਬਿਸਮਿਲਲਾ ਰਹਿਮਾਨ ਰਹੀਮ, ਬਿਸਮਿਲਲਾ ਰਹਿਮਾਨ ਰਹੀਮ, ਰੱਬ ਹੀ ਰਹਿਮ ਕਰਨ ਵਾਲਾ ਹੈ। ਤੇ ਜਦੋਂ ਜਬਰਨਾਮਾ ਪੜ੍ਹਦੇ ਆ, ਮੇਰਾ ਗੁਰੂ ਪਹਿਲਾ ਸ਼ੇਰ ਇੱਕ ਮਿੰਟ ਕੁਰਾਨ ਦੀ ਪਹਿਲੀ ਸਤਰ ਨੂੰ ਮਿਲਦਿਆਂ ਕਹਿੰਦਾ ਤਮਾਮ ਕਰਾਮਾਤ ਕਾਨੂੰ ਕਰੀਮ ਰਜ਼ਾ ਬਖਸ਼ ਰਾਜ਼ਕ ਰਹਿਮਾਨ ਰਹੀਮ। ਦੇਖੋ ਕਦੀ ਜੋੜ ਹਜ਼ੂਰ ਸੱਚੇ
ਕਿਉਂਕਿ ਇੱਕ ਅਕਾਲ ਦੀ ਪੂਜਾ ਦੀ ਭਾਵੇਂ ਅਸੀਂ ਹੱਥਾਂ ਬੋਲਦੇ ਰਹੀਏ, ਉਹਦੇ ਗੁਣਾਂ ਦਾ ਖਾ ਤੋਰਾ ਹੈ। ਹੁਣ ਜਦੋਂ ਅਸੀਂ ਪੜ੍ਹਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਸ਼ਬਦ ਹੁੰਦਾ, ਸੁਲਤਾਨ ਪੁੱਛੇ ਸੁਣ ਬੇਨਾਮਾ, ਦੇਖੋ ਰਾਮ ਤੁਹਾਰੇ ਕੰਮ। ਜਿਵੇਂ ਆਪਣੇ ਵੀ ਲੋਕ ਸ਼ੋਰ ਕਰਨ ਲੱਗ ਪੈਂਦੇ ਨੇ, ਉਹ ਮੈਂ ਵਾਹਿਗੁਰੂ ਨੀ ਕਹਿਣਾ, ਮੈਂ ਰਾਮ ਕਹਿ ਦਿੱਤਾ, ਕਈਆਂ ਸ਼ੁਭ ਬਣਾ ਦਿੰਦੇ ਕਿ ਚੁਆਨੀ ਗਵਾਚ ਗਈ, ਚਿੱਕੜ ਚ ਹੱਥ ਮਾਰੇ ਪਿਆ। ਉਹਨੇ ਕਿਹਾ ਰਾਮ ਰਾਮ ਲੱਭ ਜਾ, ਅੱਲਾ ਅੱਲਾ ਲੱਭ ਜਾ, ਗੋਡ ਲੱਭ ਜਾ। ਮੈਂ ਕਿਹਾ ਵਾਹਿਗੁਰੂ ਨੀ ਕਹਿੰਦਾ, ਕਹਿੰਦਾ ਚੁਆਨੀ ਦੀ ਖਾਤਰ ਵਾਹਿਗੁਰੂ ਨੂੰ ਚਿੱਕੜ ਚ ਕਿਉਂ ਹੈ? ਨਹੀਂ, ਇਹ ਸ਼ੁਗਲ ਉਸ ਪਰਮ ਹਸਤੀ ਸੰਬੰਧੀ ਬੇਅਦਬੀ ਹੈ। ਮੇਰੀ ਬੇਅਦਬੀ ਸਮਝੀ? ਇੱਥੇ ਉਹਨੇ ਚੈਲੰਜ ਕੀਤਾ, ਸੁਲਤਾਨ ਪੁੱਛੇ ਸੁਣ ਬੇਨਾਮਾ, ਦੇਖੋ ਰਾਮ ਤੁਹਾਰੇ ਕੰਮ। ਆ ਮੈਂ ਤੇਰੇ ਰਾਮ ਨੂੰ ਦੇਖਾਂ, ਨਾਮਾ ਸੁਲਤਾਨੇ ਬਾਦਲਾ, ਦੇਖੋ ਤੇਰਾ ਹਰ ਬੀਚਲਾ। ਬਿਸਮਿਲ ਗੌਰ ਜੀਓ ਦੁਆ ਦਿਓ ਜਵਾਏ, ਮਰੀ ਗਾ ਜਿੰਦੀ ਕਰ, ਨਾਦਰ ਗਰਦਨ ਮਾਰੂ ਠਾਏ, ਨਹੀਂ ਤਾਂ ਤੇਰੀ ਗਰਦਨ ਉਤਾਰ ਦਿਆਂਗੇ। ਅੱਗੋ ਨਾਮਦੇਵ ਕਹਿੰਦੇ, ਬਾਦਸ਼ਾਹ ਐਸੀ ਕਿਉਂ ਹੋਏ, ਕਦੀ ਹੋਏ? ਬਿਸਮਿਲ ਕੀਆ ਨਾ ਜੀਵਾ ਕਹੇ, ਬਿਸਮਿਲ ਦਰ ਤੇ ਮਰੇ ਹੋਏ ਕਦੀ ਜਿੰਦੇ ਨੇ? ਉਹਨਾਂ ਕਹਿ ਰਾਮ ਰਾਮ ਲਾਈ, ਰਾਮ ਤੇਰਾ ਜਿੰਦਾ ਨੀ ਕਰ ਸਕਦਾ? ਭਗਤ ਨਾਮਦੇਵ ਕਹਿੰਦਾ, ਹਾਂ ਮੇਰੇ ਕੋਲ ਸਮਰੱਥਾ ਨਹੀਂ ਕਿ ਮੈਂ ਜਿੰਦਾ ਕਰ ਸਕਾਂ, ਪਰ ਜਿਸ ਪ੍ਰਭੂ ਨੂੰ ਤੂੰ ਚੈਲੰਜ ਕਰਕੇ ਕਹਿੰਦਾ, ਇਹ ਤਾਂ ਵਜੂਦ ਹੈ, ਜੇ ਗਾਂ ਦਾ ਪਿਆ ਹੈ, ਉਹ ਚਾਹੇ ਤਾਂ ਮਿੱਟੀ ਦੇ ਕਣ ਵਿੱਚੋਂ ਵੀ ਗਾਂ ਪੈਦਾ ਕਰ ਸਕਦਾ। ਮੇਰਾ ਕੀਆ ਕਛੂ ਨਾ ਹੋਏ, ਕਰਾਂ ਰਾਮ ਹੋਇਆ ਸੋਏ ਮੈਂ ਪ੍ਰਕਰਨ ਵੀ ਚਾਹੁੰਦਾ। ਉੱਥੇ ਫਿਰ ਇੱਕੋ ਗੱਲ ਕਹੀ ਕਿ ਰਾਮ ਨਾ ਬੋਲ, ਅੱਲਾ ਬੋਲ। ਉਹਨਾਂ ਸ਼ਬਦ ਕਹਿ ਰੁਦਨ ਕਰੇ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੈ ਖੁਦਾ ਹੈ, ਰਾਮ ਛੱਡ ਕੇ ਖੁਦਾ ਭਜ। ਤੇ ਅੱਗੋ ਨਾਮਦੇਵ ਕਹਿੰਦੇ, ਨਾ ਉਹ ਤੇਰਾ ਕੂੜਾ, ਨਾ ਤੂੰ ਮੇਰੀ ਮਾਏ, ਪਿੰਡ ਪਰਤ ਤੋਂ ਖਰ ਨੂੰ ਗਾਏ ਤੇ ਮਨ ਚ ਆਇਆ ਕਿ ਨਾਮਦੇਵ ਸਰਵ ਵਿਆਪਕ ਵਾਹਿਗੁਰੂ ਨੂੰ ਦੇਖਣ ਵਾਲਾ, ਉਹਦੇ ਮਨ ਚ ਵੀ ਆ ਗਿਆ ਕਿ ਮੈਂ ਅੱਲਾ ਨੀ ਕਹਿਣਾ। ਹਾਂ ਬਾਣੀ ਪੜ੍ਹਦੇ ਨੁਕਤਾ ਜ਼ਰੂਰ ਮਿਲਿਆ, ਦੇਖੋ ਭਗਤ ਆਪਣੀ ਅੰਤ ਤੇ ਰੱਬ ਦੇ ਸਹਾਰੇ ਤੇ ਜੀਂਦਾ, ਉਹਦੇ ਉੱਤੇ ਨਾ ਮਾਂ ਨਾ ਬਾਪ ਨਾ ਭੈਣ ਨਾ ਭਰਾ ਨਾ ਸਮਾਜ ਨਾ ਤਲੀਮ, ਭਗਤ ਉੱਤੇ ਕੋਈ ਚੀਜ਼ ਪ੍ਰਭਾਵ ਨਹੀਂ ਪਾ ਸਕਦੀ। ਹਾਂ ਆਪਣੀ ਮੌਤ ਵਿੱਚ ਆਏ ਤੇ ਉਹਨਾਂ ਨੇ ਸਾਰੇ ਸ਼ਬਦ ਹੀ ਕੁਰਾਨ ਦੇ ਉਚਾਰਨ ਕਰ ਦਿੱਤੇ। ਉਹ ਸ਼ਬਦ ਕਹਿਣਾ ਕਿ ਮੈਂ ਅੰਦਰੇ ਕੀਤੇ, ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਅਧਾਰਾ, ਕਰੀਮਾ ਰਹੀਮਾ ਅੱਲਾ ਤੂੰ ਬਣੀ। ਦੇਖੋ ਇੱਕ ਪਾਸੇ ਮਾਰ ਪੈ ਰਹੀ, ਅੱਲਾ ਬੋਲ, ਕਹਿੰਦਾ ਤੇਰੇ ਕਹਿਣ ਨਾਲ ਅੱਲਾ ਵੀ ਬੋਲਣਾ। ਉਹਨ ਚੇਤੇ ਰੱਖੀ ਆਪਣੀ ਮੌਜ ਵਿੱਚ ਜਾ ਕੇ ਉਹਨੂੰ ਅੱਲਾ ਕਹਿ ਕੇ ਦੁਖਾਲਣਾ, ਕਰੀਮਾ ਰਹੀਮਾ ਅੱਲਾ ਤੂੰ ਬਣੀ, ਹਾਜ਼ਰਾ ਹਜ਼ੂਰ ਦਰ ਪੇਸ਼ ਤੂੰ ਮੰਨੀ। ਸਾਰੇ ਕੁਰਾਨ ਸ਼ਬਦ ਅਰਬੀ ਫਾਰਸੀ ਵਿੱਚੋਂ ਹੈ। ਹੁਣ ਉੱਥੇ ਵੀ ਝਗੜਾ ਹੈ, ਇੱਕ ਕਹਿੰਦਾ ਰਾਮ ਬੋਲ, ਰਾਮ ਬੋਲਣਾ, ਦੂਜਾ ਕਹਿੰਦਾ ਅੱਲਾ ਬੋਲ। ਸੱਚ ਇਹ ਭਗਤ ਨਾਮਦੇਵ ਜੀ ਤਾਂ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋਏ ਨਾ ਖੇਡ ਵਰਤਾਈ। ਮੇਰੇ ਸਤਿਗੁਰੂ ਨੇ ਦੇਖਿਆ ਕਿ ਇੱਕ ਦੇ ਦੋ ਨਾਂ ਰੱਖ ਕੇ ਆਪਸ ਚ ਲੜਦੇ ਪਏ, ਇੱਕ ਕਹਿ ਲਿਆ ਅੱਲਾ ਪਾਕ, ਦੂਜਾ ਕਹਿੰਦਾ ਰਾਮ। ਗੁਰੂ ਗੋਬਿੰਦ ਸਿੰਘ ਦੇ ਚਰਨ ਪਰਸੋ ਗੁਰਮੁਖੋ, ਜਾਪ ਸਾਹਿਬ ਦੀ ਰਚਨਾ, ਜਾਪ ਸਾਹਿਬ ਦੀ ਬਾਣੀ, ਮੈਂ ਚੈਲੰਜ ਕਰਕੇ ਕਹਾਂਗਾ ਆਪਣੇ ਗੁਰੂ ਤੇ ਮਾਣ ਕਰਕੇ ਆਪਣੀ ਵਿਦਿਆ ਦੇ ਲਈ, ਕੋਈ ਦੁਨੀਆਂ ਦਾ ਸ਼ਾਇਰ ਕੋਈ ਵਿਦਵਾਨ ਲਿਆਓ, ਬਨਾਰਸ ਵਿੱਚ ਪੰਡਿਤ ਸੰਸਕ੍ਰਿਤ ਦਾ ਹੋਵੇ, ਉਹਨੂੰ ਕਹੀਏ ਤੂੰ ਸਤੋਤਰ ਲਿਖਣਾ ਹੈ ਤੇ ਤੂੰ ਸੰਸਕ੍ਰਿਤ ਦੇ ਵਿੱਚ ਬ੍ਰਿਜ ਭਾਸ਼ਾ ਵੀ ਵਰਤਣੀ ਹੈ, ਬ੍ਰਿਜ ਭਾਸ਼ਾ ਵਿੱਚ ਅਰਬੀ ਤੇ ਫਾਰਸੀ ਵੀ ਵਰਤਣੀ। ਸੰਸਕ੍ਰਿਤ ਦਾ ਵਿਦਵਾਨ ਕਹੇਗਾ ਨਹੀਂ, ਮੈਨੂੰ ਫਾਰਸੀ ਦੀ ਸਮਝ ਲੱਗੀ, ਮੈਨੂੰ ਅਰਬੀ ਦੀ ਸਮਝ ਲੱਗੀ, ਤੇ ਅਰਬੀ ਦੇ ਸ਼ਾਇਰ ਨੂੰ ਕਹੋ ਕਿ ਤੂੰ ਰਚਨਾ ਕਰਦਿਆਂ ਵਿੱਚ ਆਪਣੀ ਰਚਨਾ ਦੇ ਸੰਸਕ੍ਰਿਤ ਦੇ ਪਦੇ ਲੈ ਕੇ ਤੋਲ ਬਰਾਬਰ ਬਣਾਉਣਾ ਹੈ, ਸੰਸਕ੍ਰਿਤ ਵਾਲਾ ਅਰਬੀ ਨਹੀਂ ਵਿੱਚ ਲਾ ਸਕਦਾ, ਅਰਬੀ ਵਾਲਾ ਸੰਸਕ੍ਰਿਤ ਨਹੀਂ ਲਾ ਸਕਦਾ, ਪਰ ਕਲਗੀ ਧਰ ਜੀ ਦੀ ਰਚਨਾ ਤੋਂ ਕੁਰਬਾਨ ਜਾਈਏ, ਇੱਕੋ ਰਚਨਾ ਵਿੱਚ ਸੰਸਕ੍ਰਿਤ, ਇੱਕੋ ਰਚਨਾ ਵਿੱਚ ਬ੍ਰਿਜ ਭਾਸ਼ਾ, ਇੱਕੋ ਰਚਨਾ ਵਿੱਚ ਫਾਰਸੀ, ਇੱਕੋ ਰਚਨਾ ਵਿੱਚ ਅਰਬੀ, ਅਜੇ ਕਿਸੇ ਵਣਗੀ ਮਾਤਰ ਲੈ ਲਈਏ। ਅਸੀਂ ਪੜ੍ਹਦੇ ਹਾਂ ਕੇਸਰ ਬੱਤਰ ਦੇਸਾਂ, ਕੇਸਰ ਬੱਤਰ ਪੇਸਾਂ, ਕੇਸਰ ਬੱਤਰ ਗੌਨੇ, ਕੇਸਰ ਬੱਤਰ ਪੌਨੇ, ਕੀ ਇਹ ਮੇਰੀ ਸੰਸਕ੍ਰਿਤ? ਇਹ ਸੰਸਕ੍ਰਿਤ ਹੈ। ਇਸੇ ਸ਼ੰਤ ਨੂੰ ਪੜ੍ਹਦੇ ਹਾਂ ਅੱਗੇ ਹੁੰਦਾ, ਗਰੀਬ ਉਲ ਸ਼ਿਕਸਤੇ, ਗਰੀਬ ਉਲ ਪ੍ਰਸਤੇ, ਬਿਲੰਦ ਉਲ ਮੁਕਾਮੇ, ਜ਼ਮੀਨ ਉਲ ਜ਼ਮਾਨੇ, ਇਹ ਕੀ ਨੇ ਮੇਰੀ ਅਰਬੀ ਤੇ ਫਾਰਸੀ? ਸਤਿਗੁਰੂ ਨੇ ਕਿਹਾ ਝਗੜਨਾ, ਆ ਜੇ ਤੈਨੂੰ ਅਰਬੀ ਨਹੀਂ ਚੰਗਾ ਲੱਗਦਾ ਤੇ ਜਾਪ ਨੂੰ ਪੜ੍ਹੀ, ਉਹਦੀ ਝਲਕ ਵੀ ਮਿਲੇਗੀ।
ਜੇ ਤੈਨੂੰ ਸੰਸਕ੍ਰਿਤ ਲਈ ਚੰਗਾ ਲੱਗਦਾ ਹੈ, ਜਾਪ ਨੂੰ ਪੜ੍ਹੀ, ਤੈਨੂੰ ਇਹਦੇ ਵਿੱਚੋਂ ਰਾਮ ਦੀ ਝਲਕ ਮਿਲੇ। ਬੇਦੀ ਸਮਝੇ ਕਿ ਜਾਪ ਹੈ। ਸਭ ਤੋਂ ਪਹਿਲਾਂ ਮਹਾਰਾਜ ਜੀ ਨੇ ਦੇਖੋ ਜਿਹੜਾ ਪਹਿਲਾ ਛੰਦ ਵਰਤੇ ਆ ਉਹ ਛਬੈ ਛੰਦ ਹੈ। ਕਹਿੰਦੇ ਸਿਆਣੇ ਅਲੰ, ਜੇ ਕਿਸੇ ਨੇ ਛੰਦਾਂ ਸੰਬੰਧੀ ਪੜ੍ਹਨਾ ਹੋਵੇ ਤੇ ਇੱਕ ਬੜੀ ਪੁਰਾਣੀ ਕਿਤਾਬ ਹੈ ਗੁਰੂ ਛੰਦਾ ਦਿਵਾਕਰ, ਭਾਈ ਰਾਮ ਸਿੰਘ ਨਾਭਾ ਜੀ, ਕਿ ਕਿਹੜੇ ਕਿਹੜੇ ਛੰਦ ਵਿੱਚ ਕਿਹੜੀਆਂ ਮਾਤਰਾ ਨੇ, ਇਹ ਮੇਰਾ ਪ੍ਰਕਰਨ ਨਹੀਂ। ਹਜ਼ੂਰ ਨੇ ਆਕਾਰ ਦੀ ਪੁਸ਼ਟ ਕਰਦੇ ਆ ਪਹਿਲਾ ਛੰਦ ਵਰਤਿਆ ਕਿ ਚੱਕਰ ਚਿੰਨ ਹਰ ਵਰਣ ਜਾਤ ਹਰ ਪਾਤ ਨਹੀਂ ਤੇ ਪੂਜਾ ਆਕਾਰ ਦੀ, ਉਹਦਾ ਕੋਈ ਚੱਕਰ ਚਿੰਨ ਨਹੀਂ। ਚੱਕਰ ਚਿੰਨ ਦਾ ਅਰਥ ਹੁਣ ਸਾਡੀਆਂ ਉਂਗਲਾਂ ਦੇ ਨਿਸ਼ਾਨ ਨੇ, ਵਾਹਿਗੁਰੂ ਦਾ ਕੋਈ ਚਿੰਨ ਨਹੀਂ। ਵਰਣ ਦਾ ਅਰਥ ਉਹਦਾ ਕੋਈ ਰੰਗ ਨਹੀਂ। ਜਾਤ ਦਾ ਉਹ ਬ੍ਰਾਹਮਣ ਹਿੰਦੂ ਕੋਈ ਉਹਦੇ ਜਾਤ ਪਾਤ ਨਹੀਂ ਰੁਕਦੀ। ਚੱਕਰ ਚਿੰਨ ਹਰ ਵਰਣ ਜਾਤ ਹਰ ਪਾਤ ਨਹੀਂ ਦੇ ਅਰੂਪ ਰੰਗ ਅਰ ਵੇਗ ਭੇਗ ਕੋ ਕਹਿ ਨਾ ਸਕਤ ਕਿ ਅਚਲ ਮੂਰਤ ਅਕਾਲ ਮੂਰਤ ਕੀ ਹੈ। ਅਚਲ ਮੂਰਤ ਅਕਾਲ ਤੇ ਚਲ ਅਰਥੀ ਕੋ ਨਿਪਰਿਆ ਵਾਚੀ। ਅਚਲ ਦਾ ਅਰਥ ਹੈ ਜਿਹੜਾ ਚਲਾਏ ਮਾਨ ਨਹੀਂ, ਜਿਹੜਾ ਉਹਦੀ ਖਲੋਤਾ ਹੈ ਸਦੇ। ਅਚਲ ਮੂਰਤ ਉਹਦੀ ਮੂਰਤ ਉਹਦਾ ਵਜੂਦ ਚਲਾਏ ਮਾਨ ਨਹੀਂ। ਅਚਲ ਮੂਰਤ ਅਨਭਉ ਪ੍ਰਕਾਸ਼, ਜਿਹਨੂੰ ਸਤਿਗੁਰੂ ਨੇ ਮੂਲ ਮੰਤਰ ਵਿੱਚ ਕਿਹਾ ਸਹਿਬੰਦ ਅਨਭਉ ਪ੍ਰਕਾਸ਼ ਦਾ ਉਹਨੂੰ ਕਿਸੇ ਦਾ ਪ੍ਰਕਾਸ਼ ਨਹੀਂ ਲੈਣਾ ਪੈਂਦਾ, ਉਹ ਸੁਤੇ ਸਿੱਧ ਪ੍ਰਕਾਸ਼ ਮਾਨ ਹੈ। ਕੀ ਕਾਰਨ ਕਿ ਹਿੰਦੁਸਤਾਨ ਵਿੱਚ ਗ੍ਰਹਿ ਪੂਜੇ ਜਾਂਦੇ ਨੇ, ਕੱਲ ਮੈਂ ਕਰਾਂਗਾ, ਪਰ ਗੁਰੂ ਨੇ ਲੋਕ ਸੂਰਜ ਨੂੰ ਪੂਜਦੇ ਸਨ ਕਿਉਂਕਿ ਸੂਰਜ ਦੇਵਤਾ ਰੋਸ਼ਨੀ ਦਿੰਦਾ, ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੂਰਜ ਨੂੰ ਮਤ ਪੂਜ, ਤੂੰ ਉਹਦੀ ਪੂਜਾ ਕਰ ਜਿਹਦੀ ਇੱਕ ਝਲਕ ਪਏ ਤੇ ਸੂਰਜ ਵੀ ਸੁੱਕ ਜਾਂਦਾ ਹੈ। ਹਾਲਾਂਕਿ ਸੂਰਜ ਸਭ ਨੂੰ ਸੁਕੰਦ, ਪਰ ਸਤਿਗੁਰੂ ਨੇ ਸ਼ਬਦ ਵਰਤਿਆ ਕਿ ਅਦਿੱਤ ਸੁੱਖ ਹੈ। ਜਾਪ ਸਾਹਿਬ ਵਿੱਚ ਅਦਿੱਤ ਦਾ ਅਰਥ ਹੁੰਦਾ ਐਤਵਾਰ, ਉਹਨੇ ਅਦਿੱਤ ਦੇ ਅਖਰੀ ਅਰਥ ਨੇ ਸੂਰਜ। ਕਹਿੰਦੇ ਜਿਹੜਾ ਪਰਮਾਤਮਾ ਇੱਕ ਝਲਕ ਪਾਏ ਤੇ ਤਪਦੇ ਸੂਰਜ ਨੂੰ ਸਕਾ ਦਿੰਦਾ, ਤੂੰ ਇਸ ਸੂਰਜ ਨੂੰ ਪੂਜਣ ਦੀ ਥਾਂ ਉਹਨੂੰ ਪੂਜ ਜਿਹਦੀ ਝਲਕ ਨੂੰ ਸੂਰਜ ਨਹੀਂ ਚੱਲ ਸਕਦਾ। ਮੇਰੀ ਬੇਨਤੀ ਹੈ ਅਨਭਉ ਪ੍ਰਕਾਸ਼, ਉਹਦਾ ਪ੍ਰਕਾਸ਼ ਆਪਣੇ ਆਪ ਹੈ। ਇਹ ਕਾਰਨ ਕਿ ਜਦੋਂ ਕੋਈ ਅਕਾਲ ਨੂੰ ਜੁੜਦਾ ਹੈ ਉਹਦੇ ਅੰਦਰ ਜਿਹੜਾ ਗਿਆਨ ਪੈਦਾ ਹੁੰਦਾ ਦੁਨੀਆਂ ਦਾ ਗਿਆਨ ਨਹੀਂ। ਅੱਖਰ ਦੁਨੀਆਂ ਦੇ ਵਰਤਦਾ ਪਰ ਗਿਆਨ ਉਹਦੇ ਅੰਦਰ ਰਤੀ ਹੁੰਦਾ ਹੈ। ਆ ਗੁਰੂ ਗ੍ਰੰਥ ਸਾਹਿਬ ਦੀ ਜਿਤਨੀ ਬਾਣੀ, ਕਈਆਂ ਕਹਿ ਦਿੱਤਾ ਜੀ ਇਹ ਵੇਦਾਂ ਦਾ ਤੱਤ ਹੈ ਜੀ, ਕਈਆਂ ਕਹਿ ਦਿੱਤਾ ਕੋਈ ਉਪਨਿਸ਼ਦਾਂ ਦਾ ਤੱਤ ਹੈ ਜੀ, ਤੇ ਮੈਂ ਤਾਂ ਸਿੱਧੀ ਜੀ ਜਟਕੀ ਗੱਲ ਕਰਨਾ, ਉਹ ਭਲੇ ਸਿੱਖੋ ਜਿਹੜੇ ਲੋਕ ਇਹਨੇ ਵੇਦਾਂ ਦਾ ਤੱਤ ਹੈ ਉਹ ਕਬੀਰ ਨੂੰ ਤਾਂ ਵੇਦ ਪੜ੍ਹਨ ਦੇ ਹੱਕ ਹੀ ਕੋਈ ਨਹੀਂ, ਰਵਿਦਾਸ ਨੂੰ ਤਾਂ ਵੇਦ ਪੜ੍ਹਨ ਦਾ ਹੱਕ ਹੀ ਕੋਈ ਨਹੀਂ। ਵੇਦਾਂ ਦਾ ਤੱਤ ਤਾਂ ਕਹੀਏ ਜੇ ਵੇਦ ਪੜ੍ਹ ਕੇ ਆਇਆ ਹੋਵੇ, ਅਸਲ ਵਿੱਚ ਇਹ ਬਾਣੀ ਤਾਂ ਅਨਭੁਖ ਹੈ। ਜਿਹੜੇ ਅਨਭਉ ਪ੍ਰਕਾਸ਼ ਨਾਲ ਜੁੜੇ ਉਹਨਾਂ ਦੇ ਸੀਨੇ ਉੱਤੇ ਪ੍ਰਕਾਸ਼ ਪਿਆ, ਉਹ ਸ਼ਬਦ ਨੂੰ ਪਾਇਆ, ਉਹਨੂੰ ਗੁਰੂ ਨੇ ਕਿਹਾ ਉਸ ਅਨਭਵ ਨਾਲ ਪਰਚਾ ਪਾਈ, ਉਹ ਸ਼ਬਦ ਪਰਚਾ ਸ਼ਬਦ। ਬੇਨਤੀ ਕਰਾਂ ਅਨਭਉ ਪ੍ਰਕਾਸ਼ ਅਮਿਤੋਜ, ਉਹਦੀ ਤਾਕਤ ਦਾ ਕਿਸੇ ਨੇ ਅੰਤ ਨਹੀਂ ਪਾਇਆ। ਓਜ ਦਾ ਅਰਥ ਹੁੰਦਾ ਬਲ ਸ਼ਕਤੀ ਤੇ ਅਮਿਤ ਦਾ ਅਰਥ ਹੈ ਅਮੀਰਵਾ। ਹੁਣ ਦੇਖੋ ਹਰ ਚੀਜ਼ ਜਿਹੜੀ ਹੈ ਨਾ ਉਹਦੀ ਸ਼ਕਤੀ ਦੀ ਤਾਕਤ ਦੀ ਕੋਈ ਲਿਮਿਟ ਹੈ। ਸਭ ਤੋਂ ਤਰੱਕੀ ਵਾਲੇ ਮੁਲਕ ਚ ਆਪ ਜੀ ਇੱਥੇ ਬੈਠੇ, ਅਸੀਂ ਗੱਡੀ ਚਲਾਉਂਦੇ ਹਾਂ ਕਾਰ ਚਲਾਉਂਦੇ ਹਾਂ, ਉਹਦੀ ਕਾਪੀ ਵੀ ਜਿਹੜੀ ਦਿੱਤੀ ਜਾਂਦੀ ਹੈ ਨਾ ਉਹਦੇ ਵਿੱਚ ਇੰਜਨ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਵੀ ਇੰਨੇ ਹਾਊਸ ਪਾਵਰ ਦਾ, ਤੇ ਦਿੱਤੇ ਹੋਏ ਜਿਹੜੇ ਮੀਟਰ ਨੇ ਉਹ ਦੱਸਦੇ ਪਏ ਨੇ ਲਾਲ ਚਿੰਨ ਆ ਜਾਂਦੇ ਵੀ ਇੰਨੀ ਜ਼ਿਆਦਾ ਭਜਾਏਗਾ, ਸਿਰਫ ਗੱਡੀ ਦਾ ਇੰਜਨ ਇੰਨਾ ਕੁ ਕੰਮ ਕਰੇਗਾ, ਉਹਦੀ ਤਾਕਤ ਦੀ ਲਿਮਿਟ ਹੈ। ਸਮੁੰਦਰੀ ਸ਼ਿਪ ਨੇ ਆ ਬੇੜੇ ਨੇ ਭਾਵੇਂ ਸੈਂਕੜੇ ਉਹ ਲੋਕਾਂ ਨੂੰ ਚਾਲ ਨਿਕਲੀਆਂ ਗੱਡੀਆਂ, ਪਰ ਉਹਦੀ ਤਾਕਤ ਦੀ ਕੋਈ ਲਿਮਿਟ ਹੈ, ਜਹਾਜ਼ ਦੀ ਕੋਈ ਲਿਮਿਟ ਹੈ। ਸੱਚ ਇਹ ਕਿ ਅਕਾਲ ਪੁਰਖ ਵਾਹਿਗੁਰੂ ਦੀ ਤਾਕਤ ਦਾ ਕੋਈ ਅੰਦਾਜ਼ਾ ਨਹੀਂ, ਕੋਈ ਪਤਾ ਨਹੀਂ। ਜਿਹੜਾ ਹੱਸਦਾ ਪਿਆ ਕੱਲ ਨੂੰ ਇੱਥੇ ਉਜਾੜੇ ਪੈ ਜਾਣਗੇ, ਜਿਹੜਾ ਉਜੜਿਆ ਪਿਆ ਕੱਲ ਨੂੰ ਇੱਥੇ ਵਸ ਜਾਣਾ। ਉਹਦੀ ਖਮੀ ਤੋਸ਼ ਉਹਦੀ ਤਾਕਤ ਦਾ ਕੋਈ ਅੰਤ ਨਹੀਂ। ਜਲ ਤੇ ਥਲ ਕਰ ਥਲ ਤੇ ਕੂਵਾਂ ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ, ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ, ਖਲ ਮੂਰਖ ਤੇ ਪੰਡਿਤ ਕਰੋ ਪੰਡਿਤ ਤੇ ਮੁਗਧਾਰੀ। ਅਮਿਤੋਸ਼ ਕਹੀਜੈ ਕੋਟ ਇੰਦਰ ਇੰਦਰਾਨ,
ਕਰੋੜਾ ਇੰਦਰ ਵਰਗੇ ਦੇਵਤੇ, ਇੱਕ ਦੇਵਤਾ ਨਹੀਂ ਚੇਤੇ ਰੱਖੋ ਕਰੋੜਾ ਵਰਗ ਤੇ, ਕੌਣ ਇੰਦਰ ਇੰਦਰ ਹਨ, ਸ਼ਾਹ ਸ਼ਹਾਨ ਗਲੀਚੇ ਤਰਪਾਣ ਮਕੀਪ ਸੁਰ ਨਰ ਅਸੁਰ ਨੇਤ ਨੇਤ ਬਾਂਤਰ ਕਹਿ ਤਾ ਸਰਬ ਨਾਮ ਕਥਾ ਕਮਨ ਕਰਮ ਨਾਮ ਵਰਨਤ ਸੁਮਤ। ਹੁਣ ਕਰਮ ਨਾਮ ਵਰਨਤ ਸੁਮਤ ਇਥੋਂ ਸ਼ੁਰੂ ਹੁੰਦਾ ਹੈ ਫਿਰ ਜਾਪ। ਮੇਰੀ ਬੇਨਤੀ ਸਮਝਿਓ, ਪਹਿਲਾ ਜਿਹੜਾ ਛੰਦ ਹੈ ਨਾ ਇਹ ਸਿਰਫ ਮੰਗਲ, ਮਹਾਰਾਜ ਕਹਿੰਦੇ ਮੈਂ ਕੀ ਕਹਿਣਾ ਚਾਹਨਾ, ਦੇਖੋ ਧਿਆਨ ਨਾਲ ਕਹਿੰਦੇ ਜਿਸ ਬਾਰੇ ਮੈਂ ਨਮਸਕਾਰ ਕਰ ਲੱਗਾ ਉਹਦੇ ਚ ਗੁਣ ਨਹੀਂ, ਉਹ ਅਚਾਨਕ ਹੈ, ਉਹ ਮਿਤੋਜ ਹੈ, ਉਹ ਅਨੁਭਵ ਪ੍ਰਕਾਸ਼ ਹੈ, ਉਹ ਸਾਰੀਆਂ ਥਾਵਾਂ ਤੇ ਵਿਆਪਕ ਹੈ। ਫਿਰ ਇੱਥੋਂ ਅੱਗੇ ਮਹਾਰਾਜ ਕਹਿੰਦੇ ਨੇ ਕਰਮ ਨਾਮ ਵਰਨਤ ਸੁਮਤ, ਚੰਗੀ ਮੱਤ ਵਾਲੇ ਲੋਕਾਂ ਨੇ ਤੇਰੇ ਕੰਮਾਂ ਨੂੰ ਦੇਖ ਕੇ ਨਾਮ ਵਰਨ ਕੀਤੇ। ਜਦੋਂ ਅਸੀਂ ਜਾਪ ਸਾਹਿਬ ਸੰਪੂਰਨ ਕਰਨੀ, ਕਦੀ ਮੌਕਾ ਮਿਲੇ ਵਾਹਿਗੁਰੂ ਅੱਗੇ ਅਰਦਾਸ ਕਰਿਓ। ਮੇਰੀ ਰੀਝ ਹੈ ਕਿ ਜਾਪ ਸਾਹਿਬ ਦੇ ਬਹੁਤ ਡਿਟੇਲ ਨਾਲ ਅਰਥ ਕੀਤੇ ਜਾਣ। ਅਖੀਰ ਤੇ ਮਹਾਰਾਜ ਜੀ ਨੇ ਕਿਹਾ ਤੂੰ ਜਾਪ ਪੜਨ ਵਾਲਿਆ ਦੋ ਚੀਜ਼ਾਂ ਸਮਾਂਗੀ, ਇੱਕ ਜਨਮ ਤੇ ਦੂਜੀ ਮੌਤ। ਜੇ ਤੂੰ ਜਾਪ ਨਾਲ ਜੁੜੇਗਾ ਸੱਚੇ ਨੇ ਤੇਰੇ ਜਨਮ ਤੇ ਮਰਨ ਦਾ ਭੈ ਵੀ ਮੁੱਕ ਜਾਏਗਾ। ਚੱਤਰ ਚੱਕਰ ਵਰਤੀ ਚੱਤਰ ਚੱਕਰ ਭੁਗਤੇ, ਇਹਦਾ ਮਤਲਬ ਚੱਤਰ ਚੱਕਰ ਵਰਤੀ ਉਹ ਚਾਰੇ ਕੁੰਡਾਂ ਤੇ ਵਰਤਦਾ ਹੈ, ਚੱਤਰ ਚੱਕਰ ਭੁਗਤੇ ਸਭ ਵਿੱਚ ਮਿਲਿਆ ਹੋਇਆ ਹੈ। ਸੁਯੰਭਵ ਸੁਹੰ ਸਰਬ ਦਾ ਜੁਗਤੇ, ਚੱਤਰ ਚੱਕਰ ਵਰਤੀ ਚੱਤਰ ਚੱਕਰ ਭੁਗਤੇ ਸੁਯੰਭਵ ਸੁਹੰ ਸਰਬ ਦਾ ਸਰਬ ਜੁਗਤੇ ਦੁਕਾਨ ਪ੍ਰਨਾਸ਼ੀ, ਉਹ ਦੋਨਾਂ ਕਾਲਾਂ ਦਾ ਨਾਸ਼ ਕਰਨ ਵਾਲਾ ਹੈ। ਦਇਆਲੰਦ ਸਰੂਪੇ ਤੇ ਚੇਤੇ ਰੱਖੀ, ਜੇ ਤੂੰ ਜਾਪ ਰੋਜ ਪੜੇਗਾ ਨਾ ਤੇ ਘਰੋਂ ਨਿਕਲੇਗਾ ਜਿਹਨੂੰ ਨਮਸਕਾਰ ਕਰਨਾ ਤੇਰੇ ਅੰਗ ਸੰਗ ਹੋਵੇਗਾ। ਦੁਕਾਲ ਪ੍ਰਨਾਸ਼ੀ ਦਇਆਲੰਦ ਸਰੂਪੇ ਸਦਾ ਅੰਗ ਸੰਗੇ ਅਭੰਗਲ ਬੇਪੂਤੇ, ਉਹਦੀ ਤਾਕਤ ਨੂੰ ਕੋਈ ਨਸ਼ ਨਹੀਂ ਕਰ ਸਕਦਾ। ਆਓ ਥੋੜਾ ਜਿਹਾ ਅਕਾਲ ਦੀ ਪੂਜਾ, ਮਹਾਰਾਜ ਜੀ ਨੇ ਅਕਾਲ ਦੀ ਉਸਤ ਵਿੱਚ ਪਹਿਲੀ ਚੌਪਾਈ ਲਈ ਬੇਨਤੀ ਚੌਪੇ ਪੜ੍ਹਦੇ ਹੈ। ਇਹ ਤ੍ਰਿਆ ਚਿੰਤਰ ਦੇ ਅਖੀਰ ਵਿੱਚ ਹੈ, ਮੈਂ ਸਿੱਧੇ ਜਿਹੇ ਸ਼ਬਦ ਵਰਤ ਰਿਹਾ। ਕੱਲ ਵੀ ਪ੍ਰਬੰਧ ਪਰਸੋਂ ਵੀਰਾਂ ਨਾਲ ਚੱਲਦੀ ਸੀ ਗੱਲ, ਦੇਖੋ ਜਿੱਥੋਂ ਤੱਕ ਬਾਣੀ ਦੀ ਬਾਤ ਹੈ ਥੋੜਾ ਜਿਹਾ ਸੁਚੇਤ ਹੋ ਕੇ ਆਪਾਂ ਸਮਝੀਏ। ਜੇ ਅੰਮ੍ਰਿਤ ਦੀ ਬਾਣੀ ਨੂੰ ਸੱਟ ਮਾਰ ਕੇ ਖੰਡਨ ਕਰ ਦਿੱਤਾ ਤੇ ਤੁਹਾਡਾ ਸਾਰਾ ਢਾਂਚੇ ਹੀ ਕਦਮ ਥਿਰ ਜਾਣਾ ਹੈ। ਅੰਮ੍ਰਿਤ ਇੱਕ ਐਸਾ ਹੈ ਜਿਹੜਾ ਹਿੰਦੁਸਤਾਨ ਦੇ ਵਰਨਾ ਵਿੱਚੋਂ ਜਾਤਾਂ ਤੇ ਮਜ਼ਮਾ ਵਿੱਚੋਂ ਤੁਹਾਨੂੰ ਵੱਖਰਾ ਕਰਦਾ ਪਿਆ, ਉਹ ਨਿਆਰਾ ਬਣਦਾ ਪਿਆ। ਤੇ ਜੇ ਅਖੀਰ ਵਾਲੀ ਆਪਾਂ ਕਹੀਏ ਬਨੇਰਾ ਬੜਾ ਚੰਗਾ ਹੈ, ਲੋਕ ਬਨੇਰੇ ਦੀਆਂ ਸਿਫਤਾਂ ਕਰਦੇ ਤੇ ਥੱਲੋ ਇੱਟਾਂ ਖੇੜੀ ਜਾਂਦੇ ਨੇ। ਚੇਤੇ ਰੱਖਿਓ ਤੁਹਾਡੇ ਗੁੰਬਦ ਤੇ ਰੰਗ ਕਰਨ ਵਾਲਾ ਦੇਖਿਓ ਕਿਤੇ ਮੀਆਂ ਦੀਆਂ ਇੱਟਾਂ ਤੇ ਨਹੀਂ ਖਲਾਈ ਕਰਦਾ, ਉਹਦੇ ਰੰਗ ਨੂੰ ਦੇਖ ਕੇ ਕਿਤੇ ਪ੍ਰਭਾਵਿਤ ਨਾ ਹੋ ਜਾਇਓ। ਇਹ ਪਿਆਰ ਕਰਦਾ ਹੈ, ਉਹ ਥੱਲਿਓ ਇੱਟਾਂ ਹਿਲਾਉਂਦਾ ਪਿਆ ਵਜੂਦ ਛੇਤੀ ਡਿੱਗ। ਮੇਰੀ ਇੱਕ ਬੇਨਤੀ ਹੈ, ਜਦੋਂ ਅਸੀਂ ਅਕਾਲ ਉਸਤਤ ਦੀ ਬਾਣੀ ਪੜ੍ਹਦੇ ਹਾਂ ਕਦੇ ਬਾਅਦ ਬੇਨਤੀ ਚੌਪਈ ਇਹ ਚਿੰਤਨਾ ਦੇ ਅਖੀਰ ਵਿੱਚ ਹੈ। ਬਾਣੀ ਸ਼ੁਰੂ ਹੁੰਦੀ ਹੈ ਪਰਣੋ ਆਦ ਏਕਮ ਤਾਰਾ ਪੂਜਾ ਅਕਾਲ ਕੀ, ਪਰਣੋ ਦਾ ਅਰਥ ਹੈ ਮੈਂ ਨਮਸਕਾਰ ਕਰ ਰਿਹਾ ਕਿਸ ਨੂੰ, ਆਦ ਜਿਹੜਾ ਸਭ ਦਾ ਮੁੱਢ ਹੈ, ਤੇ ਮਹਾਰਾਜ ਜੀ ਨੇ ਕਿਹਾ ਏਕਮ ਤਾਰਾ ਜਿਹੜਾ ਸਭ ਕੁਝ ਰਚਣ ਵਾਲਾ ਇੱਕ ਓਂਕਾਰ ਹੈ। ਮਹਾਰਾਜ ਜੀ ਨੇ ਕਿਹਾ ਪਰਣੋ ਆਦ ਏਕਮ ਤਾਰਾ ਜਾਫਲ ਮੰਗਲ ਕਿਉਂ ਪਸਾਰਾ, ਤੇ ਜਿਸ ਇੱਕ ਓਂਕਾਰ ਦਾ ਪਸਾਰਾ ਪਾਣੀ ਵਿੱਚ ਹੈ ਧਰਤੀ ਵਿੱਚ ਹੈ ਤੇ ਪੁਰਾਣ ਮਈਅਰ ਦਾ ਅਰਥ ਆਕਾਸ਼ ਵਿੱਚ ਹੈ, ਇਹਨੂੰ ਸਾਹਿਬ ਨੇ ਬਚਨ ਕੀਤਾ ਜਲ ਤਲ ਮਈਅਰ ਪੂਰਿਆ ਸਵਾਮੀ ਸਿਰਜਣ ਹਾਰ ਅੰਤ ਭਾਂਤ ਹੋਏ ਪਸਰਿਆ ਨਾਨਕ ਏਕਮ ਕਾਰ। ਇਹ ਸੁਖਮਨੀ ਸਾਹਿਬ ਦੇ ਅਕਾਲ ਸੂਤਰ ਹੈ। ਪਰਨੋ ਆਦ ਏਕਮ ਤਾਰ ਜਲ ਤਲ ਮਈਅਰ ਕਿਉਂ ਪਸਾਰਾ, ਮਹਾਰਾਜ ਕਹਿੰਦੇ ਨੇ ਆਦ ਪੁਰਖ ਅਵਗਤ ਅਵਨਾਸ਼ੀ, ਉਹ ਆਦ ਪੁਰਖ ਹੈ ਉਹਨੇ ਨਾਸ਼ ਨਹੀਂ ਹੋਣਾ। ਮਹਾਰਾਜ ਕਹਿੰਦੇ ਨੇ ਲੋਕ ਚਤਰ ਦਸ ਜੋਤ ਪ੍ਰਕਾਸ਼ੀ, ਲੋਕ ਚਤਰ ਦਸ ਚਾਰ ਤੇ ਦਸ ਚੌਦਾਂ, ਚੌਦਾਂ ਤਬਕਾਂ ਵਿੱਚੋਂ ਜੀ ਜੋਤ ਹੈ। ਮਹਾਰਾਜ ਕਹਿੰਦੇ ਖਸਤ ਕੀਟ ਕੇ ਬੀਜ ਸਮਾਨਾ, ਅਕਾਲ ਦੀ ਪੂਜਾ ਕਰ ਜਿਹੜਾ ਕੀੜੀ ਤੋਂ ਲੈ ਕੇ ਖਾਤੀ ਤੱਕ ਰਾਮ ਰੰਗ ਜਾਏ ਇੱਕ ਸਰਜਾਨਾ, ਜਿਹਦੇ ਸਾਹਮਣੇ ਰਾਜਾ ਤੇ ਕਮਾਲ ਇੱਕ ਬਰਾਬਰ ਨੇ। ਆਓ ਇੱਧਰੋਂ ਚੁੱਕੀ ਹੈ ਅਕਾਲ ਤੁਖ ਅਕਾਲ ਉਸਤਤ ਦਾ ਵਚਨ, ਹੁਣ ਗੁਰੂ ਗ੍ਰੰਥ ਸਾਹਿਬ ਲਾਏ ਪਰਨੋ ਆਦ ਏਕੰਕਾਰ ਜਾਕਰ ਮਈਅਰ ਕਿਉਂ ਪਸਾਰਾ। ਮਹਾਰਾਜ ਜੀ ਨੇ ਕਿਹਾ ਸਾਰੀਆਂ ਥਾਵਾਂ ਤੇ ਇਹਨੂੰ ਹਜ਼ੂਰ ਨੇ ਬਾਣੀ ਚ ਕਿਹਾ ਹੱਥ ਸਮਾਣੀ ਜੋਤ ਜੋ ਜਲ ਘਟਾਊ ਚੰਦਰਮਾ, ਉਹ ਇੱਕ ਹੋ ਕੇ ਵੀ ਸਾਰਿਆਂ ਵਿੱਚ ਵਿਆਪਕ ਹੈ। ਕਿਵੇਂ ਮਹਾਰਾਜ? ਦੇਖੋ ਇਹ ਵਿਦਾਂਤ ਦੇ ਸ਼ਬਦ ਨੇ, ਕਹਿੰਦੇ ਪੂਰਨਮਾਸ਼ੀ ਦੀ ਰਾਤ ਚੰਦਰਮਾ ਪੂਰਾ ਆਕਾਸ਼ ਤੇ ਆਇਆ ਤੇ ਇਹ ਸਵਾਲ ਉੱਠੇਗਾ ਇਹਨੇ ਜੀਵ ਉਹ ਇੱਕ ਹੋ ਕੇ ਸਾਰਿਆਂ ਵਿੱਚ ਕਿਵੇਂ ਆ ਗਏ? ਮਹਾਰਾਜ ਕਹਿੰਦੇ ਪੂਰਨਮਾਸ਼ੀ ਦੀ ਰਾਤ ਦਾ ਚੰਦਰਮਾ ਪੂਰਨ ਹੈ ਤੇ ਥੱਲੇ ਕਰੋੜਾਂ ਘੜੇ ਅਰਬਾਂ ਘੜੇ ਅਣਗਿਣਤ ਘੜੇ ਪਾਣੀ ਦੇ ਭਰ ਕੇ ਰੱਖਦੇ, ਪਰ ਜਦੋਂ ਚੰਦਰਮਾ ਅਸਮਾਨ ਤੇ ਆਏ ਇੱਕ ਇੱਕ ਘੜੇ ਦੀ ਚੱਪੜੀ ਟੱਕਰ ਚੁੱਕ ਕੇ ਦੇਖਿਓ ਚੰਦਰਮਾ ਉੱਤੇ ਇੱਕ ਦਿਸੇਗਾ, ਪਰ ਇੱਕ ਦਿਸਣ ਵਾਲਾ ਕਰੋੜਾਂ ਘੜਿਆਂ ਵਿੱਚੋਂ ਦਾ ਪ੍ਰਤੀਬਿੰਬ ਦਿਸਦਾ ਹੈ। ਇੱਕੋ ਅੰਕਾਰ ਇੱਕ ਹੈ, ਉਹ ਇੱਕ ਹੋਣ ਦੇ ਬਾਵਜੂਦ ਵੀ ਸਾਰਿਆਂ ਵਿੱਚ ਸਮਾਇਆ ਹੋਇਆ। ਇਹਨੂੰ ਗੁਰੂ ਨੇ ਜਾਪ ਸਾਹਿਬ ਵਿੱਚ ਕਿਹਾ ਅਮਾਨ ਹੈ, ਨਿਦਾਨ ਹੈ, ਅਨੇਕ ਹੈ, ਫਿਰ ਇੱਕ ਹੈ ਪੂਜਾ ਅਕਾਲ ਦੀ, ਉਹਦੀ ਪੂਜਾ। ਸਤਿਗੁਰੂ ਨੇ ਬਚਨ ਕੀਤੇ ਉਹ ਸਾਰਿਆਂ ਵਿੱਚ ਸਮਾਇਆ। ਭਗਤ ਨਾਮਦੇਵ ਜੀ ਨੇ ਕਿਹਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਇੱਕ ਧਾਗੇ ਵਿੱਚ ਹਜ਼ਾਰਾਂ ਸੈਂਕੜੇ ਮਨਕੇ ਵਾਲਾ ਦੇ ਪਰੋਏ ਜਾਂਦੇ ਨੇ ਤੇ ਇੱਕ ਵਾਹਿਗੁਰੂ ਜੀ ਸਤਿਆ ਸਾਰੇ ਜੀਵਾਂ ਦੇ ਵਿੱਚ ਵਿਦਮਾਨ ਹੈ। ਸਦਾ ਤੱਕ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ। ਮਹਾਰਾਜ ਜੀ ਨੇ ਕਿਹਾ ਉਹਨੂੰ ਪੂਛ ਜਿਹੜਾ ਕੀੜੀ ਤੋਂ ਲੈ ਕੇ ਹਾਥੀ ਤੱਕ ਸਮਾਇਆ, ਜਿਹੜਾ ਜਲ ਥਲ ਮਈਲ ਪੂਰਿਆ ਸਾਰੀਆਂ ਥਾਵਾਂ ਤੇ ਸਮਾਇਆ ਹੈ, ਉਸ ਇੱਕ ਨੇ ਪਸਾਰਾ ਬਣਾਇਆ। ਇੱਥੇ ਮੈਂ ਇੱਕ ਸਮਾਪਤੀ ਸਿਰਫ 5 ਮਿੰਟ ਦੇ ਰਹਿ ਗਏ। ਅਕਾਲ ਉਸਤਤ ਦੀ ਬਾਣੀ ਪੜ੍ਹਦੇ ਹਾਂ ਨਾ, ਅੱਜ ਸਤਿਗੁਰੂ ਦਾ ਪੌਂਡਾ ਸਾਹਿਬ ਚੇਤੇ ਹੁੰਦਾ ਤੇ ਇੱਕ ਮੈਂ ਬੇਨਤੀ ਕਰਾਂ, ਜਿਸ ਥਾਂ ਤੇ ਗੁਰੂ ਜੀ ਨੇ ਕੋਈ ਵੀ ਕਰਮ ਕੀਤਾ ਨਾ, ਉਸ ਬਾਣੀ ਨੂੰ ਕਿਤੇ ਉੱਥੇ ਪੜ੍ਹ ਕੇ ਦੇਖੋ। ਹੁਣ ਸੁਖਮਨੀ ਇਹ ਨਾ ਸਮਝੋ ਮੈਂ ਕਿਸੇ ਕਰਮ ਕਾਂਡ ਵੱਲ ਧੱਕਣ ਲੱਗਾ, ਰਾਮ ਸਾਹਿਬ ਬੇਰੀ ਥੱਲੇ ਬੈਠ ਕੇ ਸੁਖਮਨੀ ਸਾਹਿਬ ਪੜ੍ਹੀਏ ਨਾਮ ਹੀ ਕੁਝ ਵੱਖਰਾ ਹੁੰਦਾ, ਕਿਉਂਕਿ ਉੱਥੇ ਉਚਾਰਨ ਕੀਤੀ ਗਈ। ਜਦੋਂ ਕਿਤੇ ਜਾਪ ਸਾਹਿਬ ਯਮਨਾ ਵਾਲੇ ਪਾਸੇ ਮੂੰਹ ਕਰਕੇ ਪੌਂਟਾ ਸਾਹਿਬ ਦੀ ਧਰਤੀ ਤੇ ਪੜ੍ਹਨੇ ਆ ਨਾ, ਸੱਚ ਹੈ ਉੱਥੋਂ ਦੀ ਵਾਈਬ੍ਰੇਸ਼ਨ ਜਦੋਂ ਗੁਰੂ ਨੇ ਉਚਾਰਿਆ, ਠੀਕ ਹੈ ਕਿ ਉਹ ਸਮਾਂ ਅਸੀਂ ਕਾਂਗੜੇ ਨਿਕਲ ਗਿਆ, ਸਮਾਂ ਨਿਕਲ ਜਾਏਗਾ, ਪਰ ਸ਼ਬਦ ਉੱਤੇ ਸਮੇਂ ਦਾ ਪ੍ਰਭਾਵ ਨਹੀਂ। ਸਮਾਂ ਨਿਕਲਣ ਤੋਂ ਬਾਅਦ ਵੀ ਸ਼ਬਦ ਦੀਆਂ ਤਰੰਗਾਂ ਉੱਥੇ ਗੂੰਜਦੀਆਂ। ਗੁਰੂ ਜੀ ਨੇ ਜਾਪ ਉਚਾਰਨ ਕੀਤਾ, ਅਕਾਲ ਉਸਤਤ ਦੀ ਬਾਣੀ ਐਤਵਾਰ ਨਰਸ ਕੀਤੀ। ਮਹਾਰਾਜ ਜੀ ਨੇ ਕਿਹਾ ਦੇਸ਼ ਚਾਰ ਖੰਭ ਤੇ ਪੁਨ ਭਈ ਸ਼ਹਿਰ ਪਾਣ ਤੇ ਕੀ ਸੁਦ ਲਈ ਕਲੰਦਰੀ ਤੱਕ ਕਰੇ ਵਿਲਾਸਾ ਅਨ ਭਾਨ ਕੇ ਪ੍ਰੇਮ ਤਮਾਸ਼ਾ ਤੇ ਕੇ ਸਿੰਘ ਘਨੇ ਚੁਣ ਮਾਰੇ ਰੋਜ ਰੀਸ਼ਮੋ ਪਾਨ ਪਿਲਾਰੇ ਫਤਿਹ ਸ਼ਾਹ ਕੌਪਾ ਤਮ ਰਾਜਾ ਲੋਕ ਬੜਾ ਹਮਸੋਂ ਬਿਰਕਾ। ਉੱਥੇ ਅਕਾਲ ਉਸਤਤ ਦੀ ਬਾਣੀ ਵਿੱਚ ਆ ਜਿਹੜੇ ਜਾਪ ਸਾਹਿਬ ਅਕਾਲ ਉਸਤਤ ਨੇ ਚੇਤੇ ਰੱਖੇ, ਅੱਜ ਸਵਈਏ ਪੜ੍ਹਦੇ ਸਰਾਵਤ ਸ਼ੁੱਧ ਸਮੂਹ ਸਿਧਾਂਤ ਕੇ, ਇਹ ਅਕਾਲ ਉਸਤ ਹੈ। ਦਿਨਨ ਕੀ ਪ੍ਰਤਪਾਨ ਕਰੇ, ਇਹ ਅਕਾਲ ਉਸਤ ਹੈ। ਨਿਰਜੁਲ ਨਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਭੂਮਨ ਕੇ ਧੁਵੋ ਕੇ ਦਾਤਾ ਮਹਾਦਾਨ ਹੋ, ਪ੍ਰਾਣ ਕੇ ਬਚਈਆ ਦੁੱਧ ਕੁੱਦ ਕੇ ਦਵਈਆ ਰੋਗ ਸੋਗ ਕੇ ਮਿਟਈਆ ਕੀ ਤੂੰ ਮਾਨੀ ਮਹਾਮਾਨ ਹੋ। ਸਿੱਧੇ ਕਰੇ ਅਨੇਕ ਤੋਪ ਜੀ ਕਪਟ ਭੇਜ ਪੋਸ ਦੀ ਅਨੇਕਤਾ ਨਿਵਾਵਤ ਹੈ ਸੀਸ ਹੋ, ਇਹ ਅਕਾਲ ਉਸਤ ਹੈ। ਇੱਥੇ ਹਜ਼ੂਰ ਨੇ ਜਦੋਂ ਬਾਣੀ ਉਚਾਰਦੇ ਤੇ ਅਕਾਲ ਉਸਤਤ ਦੀ ਬਾਣੀ ਸ਼੍ਰੀ ਮਾਨ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਲਿਖਦੇ। ਮੇਰੀ ਬੇਨਤੀ ਸਮਝੇ, 34 ਲਿਖਾਰੀ ਪਿਆਰਾ ਸਿੰਘ ਬਦਲ ਲਿਖਦੇ ਨੇ। ਜੇ ਕਿਸੇ ਨੇ ਡਿਟੇਲ ਨਾਲ ਪੜ੍ਹਨੀ ਹੋਵੇ ਤੇ ਇਹ ਨੀ ਮੈਂ ਆਪਣੀ ਵਿਰੋਧਤਾ ਦੀ ਗੱਲ ਕਰ ਰਿਹਾ, ਕਿਉਂਕਿ ਅੱਜ ਪੜ੍ਹਿਆ ਲਿਖਿਆ ਸਮਾਜ ਪ੍ਰਮਾਣ ਮੰਗਦਾ। ਇੱਕ ਕਿਤਾਬ ਹੈ ਗੁਰੂ ਗੋਬਿੰਦ ਸਿੰਘ ਦੇ ਦਰਬਾਰੀ ਗਤਨ, ਬੜੀ ਪੁਰਾਣੀ ਕਿਤਾਬ ਹੈ। ਉਹ ਜਿੰਨੇ ਕਵੀ ਨੇ ਉਹ ਲਿਖਦੇ ਨੇ 34 ਲਿਖਾਰੀ ਮਹਾਰਾਜ ਜੀ ਦੇ ਹਰ ਵਕਤ ਹਜ਼ੂਰੀ ਚ ਰਹਿੰਦੇ ਸਨ। ਕਵੀ ਬੋਲ ਨੇ, ਲਿਖਾਰੀ ਬੋਲ ਨੇ, 34 ਲਿਖਾਰੀ ਉਤਾਰੇ ਕਰਦੇ ਸਨ ਤੇ ਚਾਰ ਕਲਮ ਤਾਰੀਖ ਧੰਨ ਗੁਰੂ ਗੋਬਿੰਦ ਸਿੰਘ ਦੇ ਨਾਲ ਹਰ ਵਕਤ ਰਹਿੰਦੇ ਸਨ। ਜੋ ਹਜ਼ੂਰ ਆਚਾਰਦੇ ਸਨ ਉਹ ਤੋਸ਼ੇ ਕੰਨ ਰੱਖਿਆ ਜਾਂਦਾ ਸੀ। ਉਹਨਾਂ ਵਿੱਚੋਂ ਚਾਰ ਵਿੱਚੋਂ ਭਾਈ ਮਨੀ ਸਿੰਘ ਜੀ ਜਦੋਂ ਅਕਾਲ ਦੀ ਉਸਤ ਕਰ ਲੈ ਸੱਚ ਇਹ ਉਦੋਂ ਸਮਾਂ ਵੀ ਮੁੱਕ ਜਾਂਦਾ। ਕੱਲ ਵੀ ਅਰਜ਼ ਕੀਤੀ ਉਦੋਂ ਮੈਂ ਮੇਰੀ ਵੀ ਲਿਖੀ। ਸਤਿਗੁਰੂ ਨੇ ਸਰਵ ਵਿਆਪਕ ਦੀ ਗੱਲ ਕਰਦੇ ਇੱਕ ਬਚਨ ਕਿਹਾ, ਜਦੇ ਖਰੀ ਥੱਲੇ ਖਰੀ ਉਰੇ ਖਰੀ ਬਨੇ ਖਰੀ ਗਿਰੇ ਖਰੀ ਗੁਫੇ ਖਰੀ ਹਮ ਬੋਧਿਕ ਤਲ ਤੇ ਗਿਆਨੀ ਜ਼ਰੂਰ ਕਹੇਗਾ। ਵਾਰ ਵਾਰ ਖਰੀ ਖਰੀ ਕਹੀ ਜਾ ਰਹੇ ਨੇ, ਪਰ ਕਿਸੇ ਆਤਮ ਰਸੀਏ ਨੂੰ ਪੁੱਛ ਕੇ ਦੇਖੋ ਉਹ ਸਾਰੀ ਰਾਤ ਵੀ ਤੂੰ ਤੂੰ ਪੁਕਾਰਦਾ ਰਹੇ ਤੇ ਤੂੰ ਵਿੱਚੋਂ ਰਸ ਕਦੀ ਫਿੱਕਾ ਨਹੀਂ ਬੈਠਾ। जले खरी थले खरी उरे खरी बने खरी गिरे खरी गुफे खरी छिटे खरी नवे खरी इया खरी उआ खरी जमी खरी जमा खरी एक तुमिच कलगी वाला अकाल की उस का गया बेनती करने के एक सिर्फ बंद और कह के भाई मनी सिंह लिख रहे ते हजूर ने एक सद शुरू की थी कि जमीन तो भी जमान तो भी मकी तो भी मकान तो भी पूजा आकार की ओले गुण का जरा सारिया कामना देख है ते आकार उस तरह बाणी पढ़ना ते प्यारे और आकार पुरख की पूजा अपने आप ही हो जाती है। महाराज कहने जमीन तो भी जमा तो भी मकी तो भी मकान तो भी अकूत तो भी अपह तो भी अछूत तो भी अक्षय तो भी जतस तो भी व्रतस तो भी गतस तो भी मतस तो भी तुही 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 छह घंटे 16,000 बार केवल तुही 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 पुकारी है। जब देखिया ते 16,000 बार गिनती डॉक्टर तारण सिंह लेंद्र महाराज जी ने इशारा किया 16 बारी सिर्फ रहो बाकी तुही तुही का जाप कर दिता जाए। आज भी तुम पढ़ो 16 बारी मिलता है। मेरी एक बेनती है उस अकाल पुरख की पूजा जरा सब बनाने वाला है इससे गुरु ने कहा कि उससे सब कुछ बनाया है कि जैसे एक आंख देख लोका कोट आंख उठे न्यारे न्यारे होकर फिर आग में समाएंगे जैसे एक तूर दे अनेक तूर पूर्त है कुतूर के कनोका सब तूर की समाएंगे जैसे एक नद दे तरंग कोट उपजित है पान के तरंग सब पान की कहाएंगे तैसे विश्व रूप दे अपूत पूत प्रकट होए ताही ते उपज सब ताही में समाएंगे। सतगुरु कृपा करे मैं यत्न करांगा कल सिर्फ पूजा अकाल की इन मुकम्मल कर सका। उन वैसे देखा जाए तो ज्यों ज्यों बाणी पढ़ने ते एक विषय की भावे कविता पूजा अकाल की करी जाए पर यह बेनती जरूरी है क्योंकि सिखा कीर्तन की पूजा बहुत आ चुकी कोई नगान पूजी जा रहे है कोई पिपला पूजी जा रहे है कोई लाल गाने बन के देविया पूजी जा रहे है। सतगुरु ने क्या पूजा अकाल की ये आप कल बचांगे। मेरे तो बेअंत को लाने साध संगत जी दशमेश की रचना कुछ विचार साझे किए। वाहेगुरु जी का खालसा।